ਪਵਿੱਤਰ ਪਵਿੱਤਰ ਪੁਨੀਤ ਸ਼ਬਦ ਭੰਡਾਰ ਵਿੱਚੋਂ ਭਗਤੀ ਲਹਿਰ ਦੇ ਮੋਹਣੀ ਮਹਾਂਪੁਰਸ਼ ਸ਼੍ਰੀ ਕਬੀਰ ਜੀ ਦਾ ਇਹ ਸ਼ਬਦ ਆਪ ਜੀ ਦੇ ਸਾਹਮਣੇ ਸਮੇਂ ਦੇ ਰਾਗ ਪੂਰਬੀ ਅੰਦਰ ਗਾਇਨ ਕੀਤਾ ਗਿਆ ਹੈ। ਦੂਸਰਾ ਸ਼ਬਦ ਆਓ ਪਿਆਰ ਨਾਲ ਸੁਣੀਏ, ਜਿਸ ਦੇ ਰਚਨਹਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਹਨ।
It's सतगुरु के हाथ बलहार बलहार हार सेवा बर्त बनाई सतगुर को हार सतगुर प्यारा मेरे नाल सतगुर प्यारा
कोई ना
ਉਥੇ ਤੇਰੀ ਰੱਖ
ਅਗਨੀ ਉਦਰੋ
ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ
ਮੇਰੇ ਨਾਲ ਹੈ ਜਿੱਥੇ ਹਰਿਆਰਾ ਦੀਏ
ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ
ਜਿੱਥੇ ਹਰਿਆਰਾ ਦੀਏ
ਸਤਿਗੁਰ ਪਿਆਰਾ ਮੇਰੇ ਨਾਲ ਹੈ
ਮੇਰੇ ਸੰਗ ਸਦਾ ਹੈ ਨਾਲ
ਗੁਰ ਮੇਰੇ ਸੰਗ ਸਦਾ ਹੈ ਨਾਲ ਸਿਮਰ ਸਿਮਰ ਸਦਾ ਸਮਲ ਸਤਿਗੁਰ ਪਿਆਰਾ ਮੇਰੇ ਨਾਲ ਤੋਂ ਪਾਲਿਆ
ظاہر ظہور حاضر حضور جاگدی جوت شبد گرو صاحب گرو گرنتھ صاحب مہاراج جی دے پاون پوتر دیدار اتے شبد دوارا درشن کرن دیاں آپ سب سنگتاں نوں بدھائیاں ہوون اتشاہ صحت کرپا کرو تے اچارن کرو جی
واحگرو جی کا خالصہ واحگرو جی کی فتح
یہ بالکل حیرانی والی تے نہ مننے والی گل سی کہ دنیا دے کاروبار کردہ ہویا ایک جیب انسان فرض نبھاندہ ہویا ایک بشر پھر پرمیشر نال جڑ سکے اس گل نوں اٹ بکھم سمجھ کے دنیا دا ایک حصہ پرمیشر آرادھنا لئی گھروں بے گھر ہو گیا تے جنگلاں دا واسی ہویا گرو صاحب جی نے اپنے سمے دیش دی دشا نوں ویکھیا تے جدوں آپ دا فرض تیاگ کے بڑے بڑے غیور بادشاہ وی کن پاٹے فقیر جوگی سنیاسی بن گئے تے مہاراج جی نے اس دنیا دی خوبصورتی نوں
ਜ਼ਾਇਆ ਹੁੰਦੀਆਂ ਵੇਖ ਕੇ ਬੜੇ ਬੜੇ ਰਾਜੇ ਮਹਾਰਾਜੇ ਆਪਦਾ ਫਰਜ਼ ਛੱਡ ਕੇ ਜਨਤਾ ਦੀ ਰਖਵਾਲੀ ਕਰਨੀ ਛੱਡ ਕੇ ਤਿਆਗੀਆਂ ਦੇ ਪਿੱਛੇ ਲੱਗ ਕੇ ਯੋਗੀ ਵੇਸ ਬਣਾ ਕੇ ਮਾਂਗਤ ਬਣ ਗਏ ਭਿਕਸ਼ੂ ਬਣ ਗਏ ਤਾਂ ਸਤਿਗੁਰਾਂ ਨੇ ਜਿੱਥੇ ਵੀ ਇਹਨਾਂ ਨਾਲ ਭੇਂਟ ਹੋਈ ਜਿੱਥੇ ਵੀ ਇਹਨਾਂ ਨਾਲ ਸੋਭਤ ਹੋਈ ਜਦੋਂ ਵੀ ਇਹਨਾਂ ਨਾਲ ਕੁਰਬ ਹੋਇਆ ਤਾਂ ਸੱਚੇ ਪਾਤਸ਼ਾਹ ਨੇ ਗੁਰਮਤਿ ਦਾ ਬੁਲੰਦ ਤਰੀਨ ਜੋ ਅਸੂਲ ਸੀ ਉਹ ਇਹਨਾਂ ਦੇ ਸਾਹਮਣੇ ਰੱਖਿਆ। ਜੈਸਾ ਕਿ ਯੋਗੀਆਂ ਨੂੰ ਆਖਿਆ, ਯੋਗ ਨਾ ਖਿੰਥਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜ੍ਹਾਈਏ। ਪ੍ਰਚਲਿਤ ਇਸ ਮਰਿਆਦਾ ਨੂੰ ਜਦੋਂ ਸਤਿਗੁਰਾਂ ਨੇ ਖੰਡਿਆ ਤਾਂ ਇਹ ਤਾਂ ਮਹਾਰਾਜ ਦੇ ਦੁਆਲੇ ਇਕੱਠੇ ਹੋ ਗਏ, ਪਰ ਸੱਚੇ ਪਾਤਸ਼ਾਹ ਨੇ ਬੜੀ ਬੇਬਾਕੀ ਨਾਲ, ਦਲੇਰੀ ਨਾਲ ਗੁਰਮਤਿ ਦਾ ਸਿਧਾਂਤ ਇਹਨਾਂ ਦੇ ਸਾਹਮਣੇ ਪ੍ਰਕਾਸ਼ਦਿਆਂ ਹੋਇਆਂ ਇਹ ਗੱਲ ਆਖੀ, ਭਾਈ ਯੋਗ ਨਾ ਖਿੰਥਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜ੍ਹਾਈਏ, ਯੋਗ ਨਾ ਮੁੰਡੀ ਮੂੰਡ ਮੁੰਡਾਈਏ, ਮੁੰਡੀ ਮੈਨੇ ਸਿਰ, ਯੋਗ ਨਾ ਮੁੰਡੀ ਮੂੰਡ ਮੁੰਡਾਈਏ, ਯੋਗ ਨਾ ਸਿੰਘੀ ਬਾਈਏ। ਜਦੋਂ ਸਾਰੀਆਂ ਗੱਲਾਂ ਖੰਡਿਤ ਕੀਤੀਆਂ ਤਾਂ ਉਹਨਾਂ ਕਿਹਾ, ਹੇ ਤਪਾ ਸਾਨੂੰ ਦੱਸ ਫਿਰ ਯੋਗ ਕਿਵੇਂ ਪ੍ਰਾਪਤ ਹੁੰਦਾ ਹੈ, ਤੂੰ ਯੋਗ ਦੇ ਹੱਕ ਵਿੱਚ ਨਹੀਂ? ਮਹਾਰਾਜ ਨੇ ਕਿਹਾ, ਯੋਗ ਦੇ ਹੱਕ ਵਿੱਚ ਹਾਂ, ਯੋਗ ਦਾ ਪ੍ਰਚਾਰ ਕਰਦਾ ਹਾਂ, ਯੋਗ ਮੈਨੇ ਜੁੜਨਾ। ਫਿਰ ਤੇਰੇ ਨਜ਼ਦੀਕ ਯੋਗ ਕਿਸ ਨੂੰ ਕਹਿੰਦੇ ਨੇ? ਸੱਚੇ ਪਾਤਸ਼ਾਹ ਨੇ ਆਖਿਆ, ਮੇਰੇ ਪਰਮੇਸ਼ਰ ਨੇ, ਮੇਰੇ ਗੁਰੂ ਨੇ, ਸਮਰੱਥ ਗੁਰੂ ਨੇ, ਪ੍ਰਤੱਖ ਗੁਰੂ ਨੇ। ਫਿਰ ਉਹਨਾਂ ਪੁੱਛਿਆ, ਤੇਰਾ ਗੁਰੂ ਕੌਣ ਹੈ? ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਅਤੇ ਉਹਨਾਂ ਬੜੇ ਮਾਣ ਨਾਲ, ਗੌਰਵ ਨਾਲ, ਨਾਜ਼ ਨਾਲ ਆਪਣੇ ਗੁਰੂ ਦੀ ਦੇ ਬਾਬਤ ਦੱਸਿਆ, ਮੇਰਾ ਕੌਣ ਗੁਰੂ ਹੈ? ਅਤੇ ਉਹ ਗੱਲ ਕੋਈ ਓਹਲੇ ਨਹੀਂ ਰਹੀ, ਛੁਪੀ ਹੋਈ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਗੁਰੂ ਨਾਨਕ ਦੇਵ ਨੇ ਕਿਹਾ, ਮੇਰਾ ਗੁਰੂ ਹੈ। ਕੌਣ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਜਿਹਦਾ ਕੋਈ ਪਾਰਾਵਾਰ ਨਹੀਂ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਮੇਰਾ ਉਹ ਗੁਰੂ ਹੈ, ਜਾਣੀ ਮੇਰਾ ਪਰਮਾਤਮਾ ਗੁਰੂ ਹੈ, ਨਿਰੰਕਾਰ ਗੁਰੂ ਹੈ। ਗੁਰਬਾਣੀ ਵਿੱਚ ਲਿਖਿਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਦਸਮ ਜਾਮੇ ਵਿੱਚ ਵੀ ਜਾ ਕੇ ਇਸ ਗੱਲ ਨੂੰ ਦੁਹਰਾਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੀ ਪੁੱਛਿਆ, ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਅਤੇ ਸੱਚੇ ਪਾਤਸ਼ਾਹ ਨੇ ਵੀ ਆਪਣੀ ਰਚਨਾ ਅੰਦਰ ਦੱਸ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਉਹ ਕਹਿੰਦੇ ਨੇ, ਆਦ ਅੰਤ ਏਕੋ ਅਵਤਾਰਾ ਇੱਕ ਹੈ, ਆਦ ਅੰਤ ਇੱਕ ਹੈ ਅਵਤਾਰਾ। ਜਿਹੜਾ ਆਦ ਅੰਤ ਹੈ, ਕੋਈ ਇਨਸਾਨ ਆਦ ਅੰਤ ਨਹੀਂ ਹੋ ਸਕਦਾ, ਇੱਕੋ ਜਿਹਾ ਨਹੀਂ ਹੋ ਸਕਦਾ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੇਰਾ ਗੁਰੂ ਕੌਣ ਹੈ? ਲਓ ਸੁਣੋ, ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀਏ ਹਮਾਰਾ। ਕੋਈ ਭੁਲੇਖਾ ਨਹੀਂ, ਨਾ ਇਹ ਅਰਬੀ ਹੈ ਜਾਂ ਸੰਸਕ੍ਰਿਤ ਹੈ, ਤਾਂ ਸਾਨੂੰ ਸਮਝ ਨਹੀਂ ਆ ਸਕਦੀ, ਆਪਣੀ ਭਾਸ਼ਾ ਹੈ। ਮੇਰਾ ਗੁਰੂ ਅਕਾਲ ਪੁਰਖ ਅੰਤਰਜਾਮੀ ਹੈ। ਤਾਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਕਿਹਾ, ਫਿਰ ਤੁਹਾਡੇ ਨਜ਼ਦੀਕ ਯੋਗ ਦੀ ਕੀ ਤਾਰੀਫ ਹੈ? ਤਾਂ ਉਹਨਾਂ ਨੇ ਆਖਿਆ, ਯੋਗ ਨਾ ਖਿੰਥਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜ੍ਹਾਈਏ, ਯੋਗ ਨਾ ਮੁੰਡੀ ਮੂੰਡ ਮੁੰਡਾਈਏ, ਯੋਗ ਨਾ ਸਿੰਘੀ ਬਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ। ਮਾਇਆ ਵਿੱਚ ਨਿਰਲੇਪ ਰਹਿ ਕੇ ਜੁੜਨ ਦਾ ਯਤਨ ਕਰਨਾ ਹੈ। ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ। ਗੁਰੂ ਦੇ ਇਸ ਯੋਗ ਦੀ ਇਹ ਪ੍ਰਤੱਖ ਮਿਸਾਲ ਹੈ ਜੋ ਆਪ ਅਪਣਾ ਰਹੇ ਹੋ। ਉਹਨਾਂ ਨੇ ਕਈ ਹੋਰ ਵੀ ਸਵਾਲ ਕੀਤੇ ਕਿ ਅਸੀਂ ਖਫਨੀ ਪਾ ਕੇ ਫਿਰਦੇ ਹਾਂ, ਸਾਨੂੰ ਹਰ ਵੇਲੇ ਮੌਤ ਚੇਤੇ ਰਹਿੰਦੀ ਹੈ, ਤੇਰੇ ਤਾਂ ਖਫਨੀ ਕੋਈ ਨਹੀਂ ਪਈ ਹੋਈ, ਤੇਰੇ 'ਤੇ ਸਧਾਰਨ ਦੁਨੀਆਂ ਵਾਲਿਆਂ ਵਰਗਾ, ਦੁਨੀਆਦਾਰਾਂ ਵਰਗਾ ਲਿਬਾਸ ਹੈ ਨਾਨਕਾ। ਵੇਖ, ਦੁਨੀਆਂ ਦੇ ਕੱਪੜਿਆਂ ਵਿੱਚ, ਲਿਬਾਸਾਂ ਵਿੱਚ, ਖੁਰਾਕਾਂ ਵਿੱਚ, ਪੁਸ਼ਾਕਾਂ ਵਿੱਚ, ਕਿਆਮਾਂ ਵਿੱਚ, ਤੁਆਮਾਂ ਵਿੱਚ ਕਿੱਦਾਂ ਮੌਤ ਚੇਤੇ ਰਹਿ ਸਕਦੀ ਹੈ? ਅਤੇ ਜਦ ਤੱਕ ਮੌਤ ਨਹੀਂ ਚੇਤੇ, ਉਦੋਂ ਤੱਕ ਮਨੁੱਖ ਦਾ ਬੈਲੈਂਸ ਨਹੀਂ ਜ਼ਿੰਦਗੀ ਦਾ ਬਣ ਸਕਦਾ ਹੈ। ਜਿਹਨੂੰ ਮੌਤ ਭੁੱਲ ਜਾਏ, दो चीज़ां भुलण ते मनुख पाप करदा है, रब ते मौत। जिस पुरश नूं ये दो गल्लां याद रहिंदियां, वह किसी के हक ते छापा नहीं मारदा, वह किसी नाल वादा नहीं करदा, वह मनुखता तो गिरे हुए कम नहीं करदा। मौत ते परमेशर भुलियां ही ये सारे कम हुंदे ने। सिद्धा जोगियां ने आख्या, असी खफनी हर वेले जीवदे जी उत्ते पाई हुई है कि मौत याद रहे, पर तैनू किवें याद रह सकती है दुनिया के कारोबार करदिया होया, कमाइया करदिया होया, धन पदार्थ जोड़दिया होया, किदां रह सकती है? अंजन माहे निरंजन किवें होया जा सकता है? तो गुरु साहब जी ने जपजी साहब अंदर 28वीं पौड़ी विच ये गल आखी है। मैं किवें जोगी हाँ, मेरे प्यारे किवें जोगी ने, लो सुनो सिद्धो, उन्होंने भी वेश धारण किया होया है। किवें? मुंडा संतोख, उन्होंने कन्न पड़वा के कच दियाँ या लकड़ी दियाँ या होर कई किस्म दियाँ मुंदरां नहीं पाईया होईयां, पर मेरे अते मेरे प्यारियां संगतां दे कोल मुंदरां कादियां ने। मुंडा संतोख, उन्हों का मन संतोखी हुंदा है, संतोख दियाँ मुंदरां उन्होंने पाईया ने। शर्म पत झोली, ध्यान की करह विभूत, सुआ नहीं मलदे, सदा परमेश्वर दे ध्यान विच लगे रहिंदे ने, यही उन्हां ते विभूति है। ध्यान की करह विभूत खिंथा काल, तुसीं कहिंदे हो तुहाडे खफनी कीड़ी है, खिंथा कीड़ी है? मैनू ते मेरे होर हम ख्यालां नूं, जिन्हां नूं महाराज ने सगल जमाती कहा है, सारी सृष्टि मेरी हम जमात, आई पंथी सगल जमाती, यानी सारी संगत मेरी हम ख्याल है, जो गुरु नानक का भाईचारा है। तो उन्होंने कहा, उन्होंने किवें चेता रहिंदा है माया विच परमेश्वर दा, मौत दा? तो महाराज ने कहा, खफनी तो नहीं हो पाते, पर उन्होंने चेता इदा रहिंदा है, खिंथा काल कुआरी कायम। खिंथा कादी? खिंथा मैंने खफनी, कादी खफनी? काल कुआरी कायम, ये जो काया है, शरीर है, मुजस्मा है, बॉडी है, पैकर है, ये मनुख दा शरीर है, वह हर वेले ये समझते हैं कि काल की बुरकी है, कुआरी मैंने लुकमा बुरकी ग्राही। ये शरीर कितना खूबसूरत होवे, किसे रंग दा होवे, कैसी इसकी कंस्ट्रक्शन बनावट साफ्ट होवे, ये मौत की बुरकी है। रोज़ रेडियो से दोपहर में रोटियां खान जाइए, जो प्रशादे छकी दे बुरकियां मूँह च पाई दी ने, उदों ही ऐलान होंदे ने, अज फलाना ते अज फलाना काल ने चबा लेने, काल के बनाए सबे काल ही चबाए गए, गुरु गोबिंद सिंह महाराज। असी जितने दे धारी हाँ, परमेश्वर के हुक्म नाल हाँ, तो महाराज कहिंदे ने असी खफनी तो नहीं पाउंदे, पर सानू एक निश्चा है कि असी काल दियां बुरकियां हाँ। तुकदा पाठ ते दा अर्थ आवे तो पाठ करन दा बहुता स्वाद आउंदा है, मेरे वांगू रंथरू गड्डी वांगू विच ही लंघ जाओ जपजी साहब दे तां होर बात है, जे जरा सोझी नाल पढ़िए तो होर है। सिद्धो, खफनी नहीं पाउंदे असी, पर सानू ये निश्चा है कि ये जो काया है यही तो ग्राही है काल दी, चिंता काल कुआरी काया ते जुगत डंडा प्रतीत है। महाराज ने कहा कि मैं आप भी ते अपने प्यारियां नूं वियाना हाँ, पे अंजन माहे रहो, माया विच रहो, दुनिया विच रहो, पर परमात्मा नाल जोग जुगते बपाइए, इस जुगती नाल परमेश्वर नाल जुड़े रहन दा यतन करो। सिद्धो, तुसी जोर नाल जुड़दे हो, पर जोर नाल जुड़िया नहीं जा सकदा। महाराज ने फिर भी आख्या, जोर ना जुगती छुटे संसार इस पार सागर तो, जोर नाल नहीं कोई बच सकदा, जुगत नाल है। तो जुगत सतगुरां ने सतसंग जी आह बनाई है, जिथे इंसान नूं मौका मिल जाए, जिन्ना मिल जाए, जदों मिल जाए। दास ने तीन गल्लां आखियां ने, ते तिन्ना नूं जज्जा लगा, जदों जिथे ते जिन्ना मौका मिले परमेश्वर दे गुण गाने चाहिए ने, या सुनने चाहिए ने, ते फिर हिरदे अंदर वसाने चाहिए ने। तो महाराज जी अपार बख्शिश होवे, ਤਾਂ ਇਉਂ ਅਸੀਂ ਅੰਜਨ ਮਾਹੇ ਨਿਰੰਜਨ ਗੁਰੂ ਦੇ ਮਾਰਗ 'ਤੇ ਤੁਰੀਏ। ਅੱਜ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ ਅਤੇ ਦੋਨੋਂ ਹੀ ਰਾਗਮਈ ਢੰਗ ਨਾਲ ਗਾਏ ਜਾ ਰਹੇ ਨੇ, ਇਸ ਲਈ ਸ਼ਾਇਦ ਸਾਰੀ ਸੰਗਤ ਨੂੰ ਕੁਛ ਖੇਚਲ ਹੁੰਦਾ ਹੋਵੇ ਨਾਲ ਬੋਲਣ ਤੋਂ, ਅਤੇ ਅੱਜ ਦਾਸ ਖੇਚਲ ਵੀ ਨਹੀਂ ਦੇਣਾ ਚਾਹੁੰਦੇ, ਇਹ ਆਪ ਹੀ ਇਹਨਾਂ ਨੇ ਜਾਲਾ ਤਣਿਆ ਤੇ ਆਪੇ ਫਸ ਫਸ ਵਿੱਚੋਂ ਨਿਕਲਦੇ ਨੇ। ਤੋ ਸਿੱਧੀ ਸਾਦੀ ਸਰਲ ਤਰਜ਼ ਹੋਵੇ ਤਾਂ ਸਾਰੇ ਬੋਲ ਸਕਦੇ ਨੇ। ਤੋ ਇਹ ਹੁਣ ਆਪਣੀ ਆਪ ਨਿਵੇੜ, ਤੁਸੀਂ ਪਿਆਰ ਨਾਲ ਸੁਣਨਾ ਹੀ ਹੋਵੇਗਾ। ਇਹ ਧੁਕਾਈ ਹੈ ਆਪ ਪਿਆਰ ਨਾਲ, ਤਿਸ ਗੁਰ ਕੋ ਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ। ਪਿਆਰ ਨਾਲ ਸੁਣੋ, ਤੀਸਰੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ, ਜਿਉਂ ਜਿਉਂ ਵਿਰੋਧਤਾ ਹੁੰਦੀ ਹੈ, ਜਿਉਂ ਜਿਉਂ ਮੁਖਾਲਫਤ ਹੁੰਦੀ ਹੈ, ਤਿਉਂ ਤਿਉਂ ਨਿਖਰਦਾ ਹੈ, ਫੈਲਦਾ ਹੈ, ਵਿਸਤੀਰਨ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਦਿਨ, ਅਵਸਥਾ ਤਾਂ ਬਿਰਧ ਹੈ, ਜ਼ਈਫੁਲ ਉਮਰੀ ਹੈ, ਪਰ ਹੁਕਮ ਲੱਗਾ ਹੈ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਦਾ ਕਿ ਪੁਰਖਾ ਪੰਥ ਕਰਨਾ ਹੈ, ਪੁਰਖਾ ਪੰਥ ਕਰਨਾ ਹੈ। ਜਨਮ ਸਾਖੀ ਵਿੱਚ ਇਹ ਅੱਖਰ ਆਉਂਦੇ ਨੇ। ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ, ਪੁਰਖਾ ਪੰਥ ਕਰਨਾ ਹੈ, ਦੁਨੀਆ ਮੇਰੇ ਤੋਂ ਦੂਰ ਜਾ ਰਹੀ ਹੈ ਆਪਣੀ ਕਰਨੀ ਕਰਤੂਤ ਨਾਲ, ਅਤੇ ਤੂੰ ਹਰ ਮਮਕਨ ਯਤਨ ਨਾਲ ਮੇਰੇ ਹਜ਼ੂਰ ਲਿਆਉਣਾ ਹੈ। ਉਹਨਾਂ ਨੇ ਦੂਰੀ ਦੁੱਖਾਂ ਦਾ ਕਾਰਨ ਹੁੰਦੀ ਹੈ, ਹਜ਼ੂਰੀ ਸੁੱਖਾਂ ਦਾ। ਕੋਈ ਚੀਜ਼ ਕੇਂਦਰ ਤੋਂ ਜਿਤਨੀ ਦੂਰ ਚਲੀ ਜਾਏ ਉਤਨੀ ਉਹ ਢਿੱਲੀ ਪੈ ਜਾਂਦੀ, ਉਤਨੀ ਉਹ ਹਲਕੀ ਪੈ ਜਾਂਦੀ ਹੈ। ਤੋ ਕੇਂਦਰ ਨਾਲ ਜੁੜਿਆ ਹੀ ਜੀਵਨ ਹੈ। ਕੋਈ ਗੰਗਾ ਦੀ ਲਹਿਰ, ਜਿਹੜੀ ਕੱਲ੍ਹ ਗੰਗਾ ਜਲ ਹੈ, ਆਬੇ ਹਯਾਤ ਹੈ, ਆਬੇ ਜ਼ਮਜ਼ਮ ਹੈ, ਆਬੇ ਬਕਾ ਹੈ, ਵਾਟਰ ਆਫ ਇਮੋਲਟੈਲਿਟੀ ਹੈ, ਅੰਮ੍ਰਿਤ ਵਾਂਗੂ ਸਮਝੀ ਜਾਂਦੀ ਹੈ। ਜੇ ਕਿਸੇ ਉਛਾਲੇ ਨਾਲ, ਹਵਾ ਦੇ ਲਾਲਚ ਨਾਲ, ਸੂਰਜ ਦੇ ਲਾਲਚ ਨਾਲ बुखारत बन के उड़ जाए तो नेरे मीह बन के वस जाए तो वह थोड़े दिन गंगा तो वक्री हो गई ना, नतीजा की निकलेगा त्रक जाएगी, बदबू आएगी, है वह गंगा जल लेकिन वो मुश्क बदबू आने लग पेगी तो होर थोड़े दिनों तो बाद कीड़े भी पै जाएंगे। जिसनों लोग चश्मा नाल लाते हैं गंगा सागर भर भर ले आते हैं आबे हयात समझ के उस मूँह पाते हैं, गंगा के बहाव तो वक्रा होया गंगा का पानी मुश्क जाएगा कीड़े पै जाएंगे। परमेश्वर केंद्र नालों टुट के मनुख माया वादी हो के अज नहीं तो कल, कल नहीं तो पोतरिया जाके या पड़ोतिया जाके कीड़े पैन वाली गल हो जाती। तो गुरु साहब जी ने आख्या है कि तुसा माया विच रहिंदिया होया मायापति श्री वाहिगुरु जी नाल जुड़ना है तो उस केंद्र नाल जुड़िया सदा आनंद है। जे गुरु करे कृपा उइयो लहरां कित गंगा का उछाला आ जाए फिर गंगा च रल जाण ते कीड़े भी साफ ते गंद भी धो हो जाता जैसा कि गुरबाणी विच जगह जगह आउंदा है गंगा के संग सरता बिगड़ी सो सरता गंगा हुए निबरी कबीर साहब कहिंदे ने। मेरी भी हालत ऐसी हुई है जिमें कोई नदी नाला गंगा विच रल के गंगा ही हो जाता है। श्री कबीर जी कहिंदे ने इस तरह मैं ब्रह्म तो जीव होया डिगया पिया सां परमेश्वर ने कृपा की थी, ये संगत राही मैं फिर उन्हें अपने नाल रला लिया है जिमें गंगा के संग सरता बिगड़ी वह बिगड़ गई जानी रल गई पर नतीजा की होया सो सरता गंगा हुए निबरी। इस तरह अगे जा कहिंदे ने संतन संग कबीरा बिगड़ियो सो कबीर रामे हुए निबरे। इसलिए संगत की बहुत अधिक महानता होया करती है तो गुरु साहब जी ने यह फैलाए। श्री गुरु अमरदास महाराज जी ने पुरखा पंथ करना है ये अगे तो अगे सुनेहा पहुँचा है तो गुरु साहब जी जिथे भी गए ने पहले गोइंदवाल टिके ने हर अड़के लंघ के हर यतन दे नाल इन्हां ने गुरु नानक देव जी का भाईचारा सत्संग फैलाया है ते अंजन माहे निरंजन का उपदेश दिता है घर विच रहिंदिया होया निरलेपता किवें रखनी है। तो ये महाराज जी ने सबक पढ़ाए ने ते हिफज कराए ने। अज दीवान विच बैठे सन गोविंद अंदर सुरत जुड़ी हुई सी गोइंदवाल साहिब विखे तो महाराज जी दे नेत्र खुले सारी संगत दे दीदार कीते ते आखन लगे अज हुक्म हो रहा है कि इस थान नूं छड़ दिता जाए इस थान तो दूर जाया जाए इस थान तो बाहर जाया जाए। किसी ने कोई किंतु ने कीता अरदाव च राजी रहने वाले ने तो महाराज जी ने कहा कल तैयारी करो परसों चलना है। तां भी इन इस समय अंदर निकटवर्तियां ने बड़े ही इज्जत नाल निम्रता नाल इनकसारी नाल पुछया सच्चे पातशाह उम्र वडेरी है शरीर बेड़ा जर्जरा है शरीर का तो जो भी जेड़े अंग आजा ने वो समय सिर छोटे ने वधदे ने फिर कटदे ने ये तो भावें कोई पीर पैगंबर होवे तो चाहे कोई दुनियादार होवे भावें को गदा होवे तो चाहे कोई शहनशाह होवे ये शरीर की बनतर इस तरह ही है। तो गुरु साहब नूं उन्हां ने आख्या सच्चे पातशाह आप जी का ये बिरध शरीर तो मंग करता है कि तुसा हुण इको आसन ते रहो इको संघासन ते रहो ते आप जी दे दर्शन कर करके संगतां किरत किरत हुंदियां ने पर की रजा है आप दी। महाराज ने कहा दिल विच आंदा है कि मोंडी बाबा जी ने वड्डे बाबा जी ने धन गुरु नानक देव महाराज जी ने वड्डी उम्र तक फिर फिर के दर दर जाके घर घर जाके रोगियों ने जिवें दवाई कोई देवे इस तरह नाल परमेश्वर का जस फैलाया है तो उन्होंने मालिक दे नाल जोड़िया है उन्होंने जीवन का चज ते ढंग सिखाया है जुगत समझाई है। इसलिए ये हुक्म हो रहा है कि असी भी हुण गोइंदवाल साहब तो उठ के ते होर किते चलीए ते नाले हुण कुछ तीर्थ यात्रा करन दा मन है क्योंकि पुरब आया है ग्रहण का मौका है ते उत्थे हिंदुस्तान दे हर हिस्से विच्चों संगतां गईयां होवणगियां। श्री गुरु नानक देव महाराज जी भी कुरुक्षेत्र गए सन कुलखेत गए सन असां भी इत्थों उठीए ते सने सने कुरुक्षेत्र चलीए उत्थे गंगा दे किनारे बेअंत महापुरश जुड़े हुए होणगे बड़े बड़े विद्वान होवणगे बड़े बड़े भेखां दे आगू होवणगे उत्थे चल के सत्संग करिए जिन्ना वध ए महाराज का जस फैले बहुतियां संगतां विच उन्ना ही अच्छा है। तो गुरु साहब के हुक्म के अगे सब ने सिर चुकाया, तैयारी हुई, मुखी मुखी सिख तुरे, बेड़िया विच ब्यासा नदी लंघे ते दुआबे विच दाखल होए। जहांगीर दी महाराणी नूर जहां का नाँ पढ़िया लिखिया ने सुनिया है। नूर जहां के नाँ ते दुआबे विच एक जगह बनी सी उदों नूर महल, नूर जहां के नाँ कदी कदाई वो लाहौर नूं जांदिया इत्थे रणवास कीता करदे सन ते सरां बनी हुई सी ते नूर जहां के नाम उत्ते नूर महल बनिया होया सी। असां इंग्लैंड विच वेख्या नूर महल दी सरां दा बहुत ही खूबसूरत दरवाज़ा अंग्रेज़ अपने राज भाग वेले हिंदुस्तान तो जहाज़ विच लद के पट के उखेड़ के जिन्हें कोई डाकू उखेड़दा हुंदा है, कानून हाथ विच होवे तो उहदी वरतों भी सही ना करे तो डाका ही होया करदा है। डाकू डायरैक्ट तौर पर कानून का गलत फायदा कानून नूं अपने हाथ विच लै लैंदे ने ते कई कानूनदान डाकू भी हुंदे ने। इदा भी जिमें असी दास उत्थे गए देखन तो शेरे पंजाब की सोने की कुर्सी अंग्रेज़ उत्थे लगाए हुए ते उहदे कोल जिस वेले असां गए तो वह बड़े गौह नाल वेखन पे इहनां ते की असर हुंदा है। असां उस कुर्सी के आले दुआले खलो के अपने मित्र नाल सन, उन्होंने फोटोज़ कीतियां पर वो वेखन के खुलियां दाढ़ियां वालियां ते की असर हुंदा है। सानू चेता आवे इतिहास विचों पे कदी शेरे पंजाब लाहौर दरबार विच इहदे उत्ते बहिंदे होवणगे उह कैसा मौका होवेगा। इस तरह एक गुरुद्वारे एक जगह कीर्तन करन गए ते वो बुलबुल हैम्पटन जगह है, उत्थे नूर महल दी सरां दा दरवाज़ा पिया होया। असां क्या कमाल होइए, इहदे पिछे इतिहास है हिंदुस्तान विच दुआबे दी धरती विच नूर जहां दे नाम उत्ते जदों महल बने नूर महल दी सरां बनी ते इहदा दरवाज़ा वो वेखण वाले तअल्लुक रखदा है कितनी मेहनत कीती है। पर अंग्रेज़ समुद्री जहाज़ विचों नूं उत्थे लै गए, हर मुल्क दी चीज़ तकरीबन उत्थे देखण च आउंदी है। खैर सिखां ने यतन कीता वो दरवाज़ा उन्हां तों लै लिया ते हुण गुरद्वारे विच रख्या होया है। पर एक गल नाल ही है कि जिन्ना उन्हें संभालिया सी उन्ना संभालिया नहीं, उन्होंने उन्हें वधेरे संभालिया होया सी। तो खैर चांदी दीआं तारां नाल किसी बीबी ने जिवें फुलकारी कढ़ी हुई हुंदी है रेशम नाल, इस तों वी वध कारीगरां ने उस उत्ते कम कीता है। तो नूर महल दी सरां तो मुराद है मेरी। गुरु साहिब जी गोइंदवाल तो चले ब्यासा नदी पार होए, दुआबे दे पिंडां विच रहिंदे होए नूर महल पहला डेरा कीता। अमृत वेले आसा दी वार दा कीर्तन होया, गुरु साहिब जी दा आना सुन के संगतां गिरदो निवाह तो आईयां ते कुछ दिन सच्चे पातशाह इत्थे रहे ते कथा कीर्तन गुरु महाराज जी दा जस इत्थे भी फैलिया, गुरमत जस फैलाया ते सतगुरु इत्थों फिर सने सने चलदे चलदे थानेसर आए, कुरुक्षेत्र आए। आप जी का आना सुन के ते पहोए ते कुरुक्षेत्र थानेसर वो महाराज जी के स्थान बने हुए ने जिथे गए थे। कई साखीकारा ने इदा दिया गल्ला गुरु नानक देव नाल घड़िया ने, मीत मरदानिया अखा चली गए ते जदों अखा खोलियां तो कराची गए हुए सन। मैं इन गल्लां दा कायल नहीं हाँ ते बिल्कुल ये गल्लां अपने मन ने लगदियाँ। गुरु साहब जी जिथों जिथों दी गए ने उत्थे गुरुद्वारे बने हुए ने ते जो उड़ उड़ के चले जाते तो राज कोई चीज़ डिग पई सी जिहदे निशानी ते गुरुद्वारा बनाया, ऐसी बात बिल्कुल नहीं। गुरु साहब जी ते वध तो वध पैदल जाते सी, कोड़ियां कोल जाके रहिंदे सन, उन्हां नूं दसदे सन, अमीरां कोल रहिंदे सन, मलकां कोल रहिंदे सन, यारां कोल लालो वर्गियां कोल रहिंदे सन। जे उड़ उड़ के जाना हुंदा तो फिर अस्थान किद्दां बणदे, ऐसी बात नहीं। तो साढ़े देश विच हर गल नूं करामात नाल जोड़न की आदत बनी हुई है ते उस महापुरश नूं महापुरश समझिया जांदा है जिहड़ा मदारियां वाले काम बहुत करके दिखावे, करामातां करके दिखावे। करामात ते सब तो वड्डी इह है, गुरु ग्रंथ साहिब जी लिखा है बुद्ध बदली सिद्ध पाई, पशु विरति बदल के मनुख विरति हो जानी है वड्डी करामात है। गुरु साहिब जी इसे लिए आख्या बलिहारी गुरु अपने देवहारी सदवार, जिन मानस ते देवते की है ते किन्ने चे ते करत ना लागी बार बार। मैंने देर भी कोई नहीं लगी, मनुखा नू कतल करन वाला उन्हें किता ही चलाया होया है ते कतलगा दरअसल कम उत्थे कतल दा होवे ते सामने उन्हें धार्मिक मंदिर ते मसीत दिखाई होई ते गुरु नानक देव मरदाने नू लै के उत्थे गए। कहन लगे मरदानिया अज ऐसी जगह जाके कीर्तन करना है कि अगे जिंदगी ऐसा मौका नहीं मिलिया महाराज, किसी दरिया के किनारे, किसी कुदरती मंजर से, किसी दामने को सार अंदर, ਕਿਤੇ ਬਾਗੀਚੇ ਵਿੱਚ ਜਾਣਾ ਹੈ, ਕਹਿੰਦੇ ਆ ਤਾਂ ਸਹੀ ਚੱਲੀਏ। ਚੱਲੇ, ਚੱਲਦੇ ਚੱਲਦੇ ਪਹੁੰਚ ਗਏ ਫਿਰ ਉਹ ਕਾਤਲ ਦੀ ਕਤਲਗਾਹ ਅੰਦਰ। ਅਤੇ ਵੈਸਟ ਪੰਜਾਬ ਦੀ ਗੱਲ ਹੈ, ਸੱਚੇ ਪਾਤਸ਼ਾਹ ਨੇ ਉੱਥੇ ਕੋਈ ਚਮਾਸਾ ਨਹੀਂ ਕੱਟਿਆ, ਕੋਈ ਸੀਜ਼ਨ ਨਹੀਂ ਕੱਟਿਆ, ਇੱਕੋ ਹੀ ਰਾਤ ਰਹੇ। ਅਤੇ ਸੱਜਣ ਜੋ ਕਾਤਲ ਸੀ, ਜੇ ਇਸ ਤੋਂ ਬਿਨਾਂ ਕੋਈ ਸੋਚਦਾ ਹੀ ਨਹੀਂ ਸੀ ਕਿ ਮਨੁੱਖ ਨੂੰ ਮਾਰ ਦੇਣਾ ਜਿਹਾ ਮੱਖੀ ਮਾਰ ਦਿੱਤੀ ਜਿਹਾ ਸੱਜਣ ਦਾ ਕੰਮ ਸੀ। ਅਤੇ ਉਹਦੇ ਕੋਲ ਰਹਿ ਕੇ ਇੱਕ ਰਾਤ ਇੱਕ ਸ਼ਬਦ ਕੀਰਤਨ ਕੀਤਾ, ਕੀਰਤਨ ਦੇ ਨਾਲ ਉਹ ਆਪਣਾ ਸਿੱਖ ਬਣਾ ਲਿਆ ਅਤੇ ਕਹੇ ਵੀ ਹੁਣ ਮੈਨੂੰ ਆਪਣੇ ਨਾਲ ਹੀ ਲੈ ਚਲੋ। ਮਹਾਰਾਜ ਆਉਂਦੇ ਕਿੰਨਿਆਂ ਕੁ ਨੂੰ ਨਾਲ ਰੱਖਾਂਗਾ, ਇਹ ਸਫਰਾਂ ਵਿੱਚ ਰਹਿਣਾ ਕੋਈ ਸੌਖ ਨਹੀਂ ਹੁੰਦੀ। ਉਹ ਸੱਜਣਾ ਤੂੰ ਇੱਥੇ ਰਹਿ ਕੇ ਵੀ ਮੇਰਾ ਕੰਮ ਕਰ ਸਕਦਾ, ਤਾਂ ਉਹਨੂੰ ਉੱਥੇ ਹੀ ਉੱਥੇ ਦਾ ਸੇਵਾਦਾਰ ਬਣਾ ਦਿੱਤਾ, ਕਤਲਗਾਹ ਨੂੰ ਧਰਮਸ਼ਾਲਾ ਵਿੱਚ ਬਦਲ ਦਿੱਤਾ। ਤਾਂ ਇਹ ਹੈ ਕਰਾਮਾਤ, ਇਹਨੂੰ ਕਹਿੰਦੇ ਨੇ ਅਜ਼ਮਤ। ਗੁਰੂ ਨੇ ਇੱਕ ਕਾਤਲ ਨੂੰ ਸਿੱਖ ਬਣਾ ਦਿੱਤਾ ਅਤੇ ਪ੍ਰਚਾਰਕ ਬਣਾ ਦਿੱਤਾ। ਤਾਂ ਗੁਰੂ ਸਾਹਿਬ ਦੇ ਸਾਹਮਣੇ ਜਿਸ ਵੇਲੇ ਮਹਾਰਾਜ ਇੱਥੇ ਕੁਰਖੇਤ ਆਏ, ਕੁਰਕੁਸ਼ੇਤਰ ਜਿਸ ਦਾ ਨਾਂ ਹੈ, ਉਹ ਸਥਾਨ ਮੌਜੂਦ ਨੇ, ਉੱਡ ਕੇ ਨਹੀਂ ਆਏ, ਹੌਲੀ ਹੌਲੀ ਤੁਰ ਕੇ ਆਏ। ਜਿੱਥੋਂ ਦੀ ਆਉਂਦੇ ਸਨ, ਸੰਗਤਾਂ ਵਿੱਚ ਪ੍ਰਚਾਰ ਹੁੰਦਾ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਇੱਥੇ ਕੁਛ ਦਿਨ ਡੇਰਾ ਕੀਤਾ ਅਤੇ ਰੋਜ਼ ਸੁਬਹਾ ਸ਼ਾਮ ਕਥਾ ਕੀਰਤਨ ਹੋਵੇ ਅਤੇ ਸੰਗਤਾਂ ਆਉਣ। ਬੜੇ ਬੜੇ ਧਰਮਾਂ ਦੇ ਆਗੂ ਵੀ ਆਏ, ਗੁਰੂ ਨਾਨਕ ਦੀ ਗੱਦੀ ਦਾ ਜਾਨਸ਼ੀਨ ਆਇਆ ਹੈ। ਮਹਾਰਾਜ ਦੇ ਡੇਰੇ ਰੌਣਕਾਂ ਲੱਗੀਆਂ ਰਹਿਣ, ਜੋਗੀ, ਮੁਨੀਸ਼ਵਰ, ਤਿਆਗੀ, ਵੈਰਾਗੀ, ਜੈਨੀ, ਬੋਧੀ ਅਤੇ ਸੰਨਿਆਸੀ, ਇਸ ਤਰ੍ਹਾਂ ਨਾਂਗੇ, ਦਿਗੰਬਰ, ਕਈ ਸੰਪਰਦਾਵਾਂ ਦੇ ਬੰਦੇ ਗੁਰੂ ਦੇ ਕੋਲ ਆਇਆ ਕਰਨ। ਅਤੇ ਗੁਰੂ ਦੇ ਦਰ ਜਿਵੇਂ ਗੋਇੰਦਵਾਲ ਸਾਹਿਬ ਹੁੰਦਾ ਸੀ, ਉਸੇ ਤਰ੍ਹਾਂ ਸ਼ਬਦ ਦਾ ਲੰਗਰ ਵੀ ਵਰਤੇ ਅਤੇ ਦੂਸਰਾ ਲੰਗਰ ਵੀ ਵਰਤੇ, ਜਿਵੇਂ ਕਿ ਤੁਸੀਂ ਯਾਦਾਂ ਕਰਵਾ ਦਿੰਦੇ ਹੋ। ਇੱਥੇ ਸੰਗਤ ਵੀ ਹੁੰਦੀ ਹੈ ਅਤੇ ਪੰਗਤ ਵੀ ਭਰਪੂਰ ਲੱਗਦੀ ਹੈ। ਤਾਂ ਸਤਸੰਗ ਜੀ, ਗੁਰੂ ਮਹਾਰਾਜ ਨਾਲ ਇਹਨਾਂ ਨੇ ਵਿਚਾਰ ਵਟਾਂਦਰੇ ਕੀਤੇ। ਕਈ ਲੋਕ ਹੱਠ ਯੋਗੀ ਸਨ, ਉਹ ਪ੍ਰੇਮਾ ਭਗਤੀ 'ਚ ਬਦਲੇ ਗਏ ਅਤੇ ਗੁਰੂ ਦਾ ਜਸ ਬੜੇ ਫੈਲਿਆ। ਨਿਹਾਲ ਨਿਹਾਲ ਹੋ ਕੇ ਸੰਗਤਾਂ ਗਈਆਂ। ਇਹ ਜੋ ਦਾਸ ਨੇ ਬੇਨਤੀ ਕੀਤੀ ਹੈ, ਇਸ ਦੀ ਸ਼ਹਾਦਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤੁਖਾਰੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਉਂ ਦਰਜ ਕੀਤੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਕਿਵੇਂ ਹੋਇਆ ਜੀ। ਹਾਂਜੀ,
ਸਤਿਗੁਰ ਦਰਸ ਪਿਆ
ਨਾਵਨ ਪੁਰਬ ਅਪੀਚ, ਗੁਰ ਸਤਿਗੁਰ ਦਰਸ ਪਿਆ। ਇਸ ਪੁਰਬ ਦੇ ਮੌਕੇ ਉੱਤੇ, ਇਸ਼ਨਾਨ ਦੇ ਮੌਕੇ ਉੱਤੇ, ਲੱਖਾਂ ਬੰਦਿਆਂ ਦੀ ਇਕੱਤਰਤਾ ਅੰਦਰ ਗੁਰੂ ਅਮਰਦਾਸ ਮਹਾਰਾਜ ਉੱਥੇ ਚਲੇ ਗਏ। ਸਭ ਨੇ ਆਪ ਦੇ ਦਰਸ਼ਨ ਕੀਤੇ ਅਤੇ ਗੁਰਬਚਨ ਸੁਣੇ। ਹਾਂ ਜੀ,
ਨਾਵਨ ਪੁਰਬ ਅਪੀਚ, ਗੁਰ ਸਤਿਗੁਰ ਦਰਸ ਪਿਆ, ਗੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ।
ਅਨੇਕਾਂ ਲੋਕਾਂ ਦੀ ਦੁਰਮਤ ਦੂਰ ਹੋਈ ਅਤੇ ਗੁਰਮਤ ਉਹਦੀ ਜਗ੍ਹਾ ਆ ਗਈ। ਅਗਿਆਨਤਾ ਦੂਰ ਹੋਈ ਅਤੇ ਗਿਆਨ ਪ੍ਰਕਾਸ਼ ਹੋ ਗਿਆ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਚਲੇ ਵਿਦਿਆ ਹੁੰਦੇ ਨੇ। ਗੁਰੂ ਰਾਮਦਾਸ ਜੀ ਕਹਿੰਦੇ ਨੇ,
ਪ੍ਰਥਮ ਹੈ ਕੁਲ ਖੇਤ, ਪ੍ਰਥਮ ਹੈ ਕੁਲ ਖੇਤ,
ਦੂਰ ਦੂਰ ਤੋਂ ਸੰਗਤਾਂ ਆਈਆਂ ਅਤੇ ਗੁਰੂ ਦੇ ਵਾਕ ਸੁਣ ਕੇ, ਬਚਨ ਸੁਣ ਕੇ, ਦੁਨੀਆਂ 'ਚ ਰਹਿਣ ਦਾ ਅਜੀਬੋ ਗਰੀਬ ਢੰਗ ਦੇਖ ਕੇ ਅਤੇ ਇਹਦੀ ਇਹ ਉਪਦੇਸ਼ ਲੈ ਕੇ ਖੁਸ਼ ਹੋ ਕੇ ਗਏ। ਅਗਲੇ ਦਿਨ ਸਤਿਗੁਰੂ ਜੀ ਗੰਗਾ ਪਾਰ ਹੋਏ ਅਤੇ ਕਹਿੰਦੇ ਨੇ ਗੰਗਾ ਦੇ ਕਿਨਾਰੇ ਵੀ ਦੀਵਾਨ ਹੋਇਆ। ਇੱਥੇ ਬੇੜੀਆਂ ਦੇ ਜੋ ਮਲਾਹ ਸਨ ਉਹਨੇ ਵੀ ਦੀਵਾਨ ਸੁਣਿਆ, ਮਸੂਲੀਆਂ ਨੇ ਵੀ ਦੀਵਾਨ ਸੁਣਿਆ। ਜਿਸ ਵੇਲੇ ਸਤਿਗੁਰੂ ਅਗਲੇ ਦਿਨ ਗੰਗਾ ਪਾਰ ਹੋਣ ਲੱਗੇ ਅਤੇ ਮਹਾਰਾਜ ਨੇ ਕਿਹਾ, ਭਾਈ ਤੁਹਾਡਾ ਮਸੂਲ ਕੀ ਬਣਦਾ ਹੈ? ਉਹਨਾਂ ਨੇ ਕਿਹਾ, ਸੱਚੇ ਪਾਤਸ਼ਾਹ, ਤੁਸੀਂ ਤਾਂ ਮਸੂਲ ਸਾਨੂੰ ਦਾਤ ਏਡੀ ਬਖਸ਼ ਦਿੱਤੀ ਹੈ ਆਪਣੇ ਸ਼ੁਭ ਬਚਨਾਂ ਨਾਲ ਕਿ ਉਹਦਾ ਕੋਈ ਰੋਜ਼ਾਨਾ ਹੀ ਨਹੀਂ ਅਸੀਂ ਦੇ ਸਕਦੇ। ਸਾਡੀ ਤਾਂ ਬੇਨਤੀ ਹੈ ਕਿ ਆਪ ਜੀ ਸਮੇਤ ਜਿਤਨੀ ਸੰਗਤ ਹੈ ਅਸੀਂ ਉਹਦਾ ਮਸੂਲ ਲੈ ਲੈਣਾ, ਸਾਡੀ ਇਹੀਓ ਤੁਛ ਭੇਟਾ ਮਨਜ਼ੂਰ ਕਰੋ ਅਤੇ ਅਸੀਂ ਬੇੜੀਆਂ ਵਿੱਚ ਚੱਪੂ ਲਾ ਕੇ ਸੰਗਤਾਂ ਨੂੰ ਬੰਨੇ ਲਾਵਾਂਗੇ, ਉੱਧਰ ਲਿਜਾਵਾਂਗੇ। ਮਹਾਰਾਜ ਨੇ ਕਿਹਾ, ਜੇ ਤੁਸੀਂ ਗੁਰੂ ਕੀ ਸੰਗਤ ਕੀ ਇਹ ਸੇਵਾ ਕਰੋਗੇ ਅਤੇ ਅਕਾਲ ਪੁਰਖ ਮਿਹਰ ਕਰੇ ਤੁਹਾਨੂੰ ਭਵ ਸਾਗਰ ਤੋਂ ਉਤਾਰ ਦੇ। ਸੱਚੇ ਪਾਤਸ਼ਾਹ ਨੇ, ਅੱਛਾ, ਗੁਰੂ ਮਹਾਰਾਜ ਇੱਥੋਂ ਅੱਗੇ ਗਏ, ਜਮੁਨਾ ਪਾਰ ਹੋਏ, ਜਮੁਨਾ ਦੇ ਕਿਨਾਰੇ ਦੀਵਾਨ ਹੋਇਆ, ਲੰਗਰ ਚੱਲਿਆ। ਇੱਥੇ ਵੀ ਉਹ ਜੋ ਮਸੂਲੀਏ ਸਨ ਕਹਿੰਦੇ ਨੇ ਉਹ ਬੜੇ ਹੀ ਪ੍ਰਭਾਵਿਤ ਹੋਏ ਉਹਨਾਂ ਨੂੰ ਕਦੋਂ ਇਤਫਾਕ ਬਣਨਾ ਸੀ ਗੋਇੰਦਵਾਲ ਸਾਹਿਬ ਜਾਣ ਦਾ, ਉਹਨਾਂ ਨੂੰ ਕਦੋਂ ਮੌਕਾ ਮਿਲਣਾ ਸੀ ਗੁਰੂ ਕੀ ਸੰਗਤ ਵਿੱਚ ਆਉਣ ਦਾ। ਪਰ ਗੁਰੂ ਐਸਾ ਬੇਅੰਤ ਹੈ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਮੇਘੇ ਨੂੰ ਫਰਮਾਨ ਹੋਵਾ ਬਰਸੋ ਕਿਰਪਾ ਤਹਾਰ। ਦਰਿਆਵਾਂ ਦੇ ਕਿਨਾਰੇ ਤਾਂ ਜਿਹੜੀ ਜ਼ਮੀਨ ਹੈ ਉਹ ਫਰਟਾਈਲ ਹੁੰਦੀ ਹੈ, ਦਰਿਆ ਨੀਲ ਦੇ ਕਿਨਾਰੇ ਜਿੰਨੀ ਜ਼ਮੀਨ ਹੈ ਉਹ ਉਪਜਾਊ ਹੈ, ਪਰ ਜਿਹੜੀ ਦੂਰ ਧਰਤੀ ਤਪ ਰਹੀ ਹੈ ਉੱਥੇ ਨੀਲ ਨਹੀਂ ਪਹੁੰਚ ਸਕਦਾ, ਉੱਥੇ ਪਰਮੇਸ਼ਰ ਉਹਦੀ ਤਪਿਸ਼ ਦੂਰ ਕਰਨ ਲਈ ਬੱਦਲ ਭੇਜਦਾ ਹੈ, ਉਹ ਮੀਂਹ ਬਣ ਕੇ ਵਸਦੇ ਨੇ। ਇਸ ਤਰ੍ਹਾਂ ਨਾਲ ਮਹਾਂਪੁਰਸ਼ ਜੋ ਹੁੰਦੇ ਨੇ ਉਹ ਇੱਕ ਚੱਲਦਾ ਫਿਰਦਾ ਤੀਰਥ ਹੁੰਦੇ ਨੇ। ਗੁਰੂ ਅਮਰਦਾਸ ਮਹਾਰਾਜ ਕੋਲ ਜਿਹੜੇ ਗਰੀਬ ਬੇੜੀਆਂ ਚਲਾਉਣ ਵਾਲੇ ਨਮਾਣੇ ਗਰੀਬ ਜੋ ਰੋਜ਼ੀ ਛੱਡ ਕੇ ਨਹੀਂ ਆ ਸਕਦੇ, ਗੁਰੂ ਮਹਾਰਾਜ ਨੇ ਦਰਿਆ ਦੇ ਕਿਨਾਰੇ ਕਥਾ ਕੀਰਤਨ ਅਤੇ ਲੰਗਰ ਚਲਾਇਆ, ਉਹ ਵੀ ਨਿਹਾਲ ਹੋ ਗਏ। ਜਿਸ ਵੇਲੇ ਸਤਿਗੁਰੂ ਦਰਿਆ ਲੰਘਣ ਲੱਗੇ ਅਤੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਮਸੂਲ, ਉਹਨਾਂ ਕਿਹਾ ਸੱਚੇ ਪਾਤਸ਼ਾਹ ਤੁਹਾਡੀ ਬੇਅੰਤ ਬੇਅੰਤ ਬਖਸ਼ਿਸ਼ ਹੋਈ ਹੈ, ਸਾਨੂੰ ਤਾਂ ਜੀਵਨ ਇੰਨਾ ਹੀ ਪਤਾ ਸੀ ਕਿ ਸਵੇਰੇ ਉੱਠ ਕੇ ਬੇੜੀ 'ਚ ਬਹਿ ਜਾਓ, ਵੰਝ ਲਾਓ, ਚੱਪੂ ਲਾਓ, ਇੱਧਰੋਂ ਉੱਧਰ ਲੈ ਜਾਓ ਅਤੇ ਉੱਧਰੋਂ ਇੱਧਰ ਲੈ ਜਾਓ, ਫਿਰ ਸ਼ਾਮਾਂ ਪੈ ਗਈਆਂ ਅਤੇ ਦੂਸਰੇ ਆ ਗਏ, ਬਸ ਜੀਵਨ ਅਤੇ ਪੁਸ਼ਤ ਦਰ ਪੁਸ਼ਤ ਇੱਦਾਂ ਹੀ ਲੰਘੀ ਜਾਂਦਾ ਸੀ। ਤੁਸਾਂ ਤਾਂ ਮਿਹਰ ਕੀਤੀ ਹੈ, ਸਾਨੂੰ ਸਾਡੇ ਕੰਮ ਵਿੱਚੋਂ ਹੀ ਜੁਗਤ ਸਮਝਾ ਦਿੱਤੀ ਹੈ ਕਿ ਕਿਰਤ ਨਾਲ ਕੀਰਤ ਕਿਵੇਂ ਜੋੜਨੀ ਹੈ, ਇਸ ਲਈ ਸਾਡੀ ਬੇਨਤੀ ਹੈ, ਸਾਡੇ ਧੰਨ ਭਾਗ ਹੋਏ ਨੇ, ਬੇੜੀਆਂ ਦੇ ਧੰਨ ਭਾਗ ਹੋਏ ਨੇ, ਤੁਸੀਂ ਸਾਡੇ 'ਤੇ ਮਿਹਰ ਕੀਤੀ ਹੈ। ਮਹਾਰਾਜ ਨੇ ਉਹਨਾਂ ਨੂੰ ਵੀ ਨਿਹਾਲ ਕੀਤਾ, ਉਹਨਾਂ ਗਰੀਬਾਂ ਨੇ ਖੁਸ਼ ਹੋ ਕੇ ਇੱਕ ਆਪਣੀ ਦਰਿਆ ਦਿਲੀ ਦੱਸੀ। ਦਰਿਆ ਵਿੱਚ ਰਹਿਣ ਵਾਲਿਆਂ 'ਚ ਵੀ ਦਰਿਆ ਦਿਲੀ ਆ ਜਾਂਦੀ ਹੈ। ਉਹਨਾਂ ਦਰਿਆ ਦਿਲੀ ਕੀ ਆਖੀ, ਉਹਨਾਂ ਦੇ ਬਜ਼ੁਰਗ ਨੇ ਉੱਚੀ ਬਾਂਹ ਕਰਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਚੁੰਮ ਕੇ ਉੱਚੀ ਬਾਂਹ ਕਰਕੇ ਆਖਿਆ, ਅੱਜ ਸਾਰਾ ਦਿਨ ਜੋ ਬੰਦਾ ਸਾਡੀ ਬੇੜੀ 'ਚ ਬਹਿਣ ਲੱਗਾ ਕਹਿ ਦੇਗਾ ਧੰਨ ਗੁਰੂ ਅਮਰਦਾਸ ਮਹਾਰਾਜ, ਉਹ ਤੋਂ ਮਸੂਲ ਨਹੀਂ ਲਵਾਂਗੇ। ਸੁਬਹਾ ਸ਼ਾਮ ਧੰਨ ਗੁਰੂ ਅਮਰਦਾਸ ਕਹਿ ਕੇ ਜਿਹੜੇ ਸਿੱਖ ਸੀ ਉਹਨੇ ਤਾਂ ਕਹਿਣਾ ਹੀ ਸੀ, ਜਿਹੜੇ ਅਸਿੱਖ ਸੀ ਅਤੇ ਉਹਨਾਂ ਨੂੰ ਫਾਰਸੀ 'ਚ ਕਹਿੰਦੇ ਨੇ ਇਬਨੁਲ ਵਕਤ, ਟਾਈਮ ਸਰਵਰ, ਬਸ ਆਪਣਾ ਕੰਮ ਕੱਢੋ, ਉਹ ਧੰਨ ਗੁਰੂ ਰਾਮਦਾਸ ਅਮਰਦਾਸ ਕਹਿਣ ਅਤੇ ਉਹਨਾਂ ਨੂੰ ਵੀ ਪਾਰ ਲਾ ਦਿੱਤਾ, ਭਾਵੇਂ ਉਹ ਉਹਨਾਂ ਨਾਲ ਬੇਇਨਸਾਫੀ ਕਰਦੇ ਸਨ, ਪਰ ਇਹਨਾਂ ਗਰੀਬਾਂ ਨੇ ਹਿਰਦੇ ਤੋਂ ਇਹ ਗੱਲ ਕਹੀ ਸੀ ਕਿ ਅਸੀਂ ਸੇਵਾ ਕਰਨੀ ਹੈ। ਜਿਹਨੇ ਗੁਰੂ ਅਮਰਦਾਸ ਦਾ ਨਾਂ ਲਿਆ ਸਭ ਨੂੰ ਬੰਨੇ ਲਾ ਦਿੱਤਾ, ਮਹਾਰਾਜ ਨੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਅਤੇ ਇਉਂ ਹੌਲੀ ਹੌਲੀ ਚੱਲ ਕੇ ਗੁਰੂ ਮਹਾਰਾਜ ਜੀ ਹਰਿਦੁਆਰ ਪਹੁੰਚ ਜਾਂਦੇ ਨੇ, ਹਰਿਦੁਆਰ ਪਹੁੰਚ ਗਏ। ਗੁਰੂ ਮਹਾਰਾਜ ਜੀ ਦਾ ਆਉਣਾ ਸੁਣ ਕੇ, ਹਰਿਦੁਆਰ ਮਹਾਤਮਾ ਦਾ ਕੇਂਦਰ ਹੈ, ਇੱਧਰ ਆਉਣ ਤੋਂ ਪਹਿਲਾਂ ਦਾਸਾਂ ਨੂੰ ਵੀ ਹਰਿਦੁਆਰ ਜਾਣ ਦਾ ਇਤਫਾਕ ਹੋਇਆ, ਨੇੜੇ ਕੀਰਤਨ ਕਰਨ ਲਈ ਵੀ ਗਏ ਹੋਏ ਸਨ, ਤੋ ਰੁੜਕੀ ਮਿਲਟਰੀ ਅੰਦਰ ਕੀਰਤਨ ਕੀਤਾ, ਉੱਥੋਂ ਰਲ ਕੇ ਹਰਿਦੁਆਰ ਗਏ, ਮਹਾਤਮਾ ਦੇ ਡੇਰਿਆਂ 'ਚ ਗਏ, ਕਈ ਸਾਡੇ ਵਾਕਫ ਸਨ ਉਹਨਾਂ ਨਾਲ ਭੇਂਟ ਹੋਈ। ਖੈਰ ਗੁਰੂ ਅਮਰਦਾਸ ਮਹਾਰਾਜ ਜੀ ਕਣਖਲ ਗਏ, ਤੁਹਾਡੇ ਵਿੱਚੋਂ ਸ਼ਾਇਦ ਕਈਆਂ ਨੇ ਵੇਖਿਆ ਹੋਵੇਗਾ, ਕਣਖਲ ਜਾ ਕੇ ਗੁਰ ਮਹਾਰਾਜ ਨੇ ਆਸਣ ਕੀਤਾ ਅਤੇ ਜੋ ਅਕਾਲ ਪੁਰਖ ਵੱਲੋਂ ਹੁਕਮ ਹੈ ਉਹੀ ਉੱਥੇ ਜਾ ਕੇ ਕੀਤਾ, ਸ਼ਬਦ ਦਾ ਲੰਗਰ ਲਾ ਦਿੱਤਾ, ਸੰਗਤਾਂ ਆਵਣ, ਉਸ ਤੋਂ ਬਾਅਦ ਸਾਰੀਆਂ ਪੰਗਤਾਂ ਲੱਗ ਜਾਵਣ, ਅਮੀਰ ਗਰੀਬ ਆਲਾ ਅਦਨਾ ਗ੍ਰਿਸਤੀ ਤਿਆਗੀ ਵੈਰਾਗੀ ਸਭ ਇੱਕੋ ਹੀ ਪੰਗਤ ਵਿੱਚ ਬੈਠਣ, ਤਾਂ ਸਾਧ ਸੰਗਤ ਜੀ ਮਹਾਰਾਜ ਦੀ ਸੋਭਾ ਇੱਦਾਂ ਫੈਲੀ ਜਿਵੇਂ ਗੁਲਾਬ ਖੁਸ਼ਬੂਦਾਰ ਖਿੜ ਜਾਵੇ ਅਤੇ ਕੋਲ ਦੀ ਲੰਘਣ ਵਾਲੇ ਵੀ ਮੁਅੱਤਰ ਹੋ ਜਾਣ, ਨੇੜੇ ਹੋਣ ਵਾਲੇ ਵੀ ਮੁਅੱਤਰ ਹੋ ਜਾਣ। ਇਉਂ ਸੱਚੇ ਪਾਤਸ਼ਾਹ ਦਾ ਜਸ ਫੈਲਿਆ, ਬੜੇ ਬੜੇ ਮਹਾਂਪੁਰਸ਼ ਵੀ ਇੱਥੇ ਆਏ ਅਤੇ ਨਾਲੇ ਕਈ ਜਿਹੜੇ ਭੇਖਾਂ ਵਿੱਚ ਫਸੇ ਹੋਏ ਸੀ, ਜ਼ਾਤਾਂ ਪਾਤਾਂ ਵਿੱਚ ਫਸੇ ਹੋਏ ਸੀ, ਉਹ ਬੜੇ ਹੈਰਾਨ ਹੋਏ ਕਿ ਸਾਰਿਆਂ ਨੂੰ ਇਕੱਠਿਆਂ ਬਹਾ ਕੇ ਹੀ ਮਹਾਰਾਜ ਪ੍ਰਸ਼ਾਸਕ ਆਈ ਜਾਂਦੇ ਨੇ ਅਤੇ ਸੰਗਤ ਵਿੱਚ ਵੀ ਇਕੱਠੇ ਬਿਠਾਏ ਹੋਏ ਨੇ। ਪਰ ਗੁਰੂ ਸਾਹਿਬ ਜੀ ਇਹ ਸਮਝਾ ਰਹੇ ਸਨ, ਜੋ ਦਸਵੇਂ ਜਾਮੇ ਵਿੱਚ ਜਾ ਕੇ ਵੀ ਆਖਿਆ ਹੈ ਕਿ ਮਾਨਸ ਕੀ ਜ਼ਾਤ ਸਭੇ ਏਕੇ ਪਹਿਚਾਨ ਵੋ, ਮਾਨਸ ਕੀ ਜ਼ਾਤ ਸਭੇ ਏਕੇ ਪਹਿਚਾਨ ਵੋ। ਇਉਂ ਗੁਰੂ ਦੇ ਦਰ ਉੱਤੇ ਸੰਗਤਾਂ ਆਉਣ 'ਤੇ ਬੜਾ ਯਸ ਫੈਲਿਆ। ਪਰ ਯਾਦ ਰਹੇ, ਕਈ ਲਿਖਾਰੀਆਂ ਨੇ ਇੱਕ ਗੱਲ ਲਿਖੀ ਹੈ ਕਿ ਅਕਬਰ ਨੇ ਪੰਜਾਬ ਵਿੱਚ ਆ ਕੇ ਸਾਰਾ ਜਾਇਜ਼ਾ ਲਿਆ ਅਤੇ ਗੁਰੂ ਘਰ ਨਾਲ ਵਿਰੋਧੀ ਲੋਕਾਂ ਨੂੰ ਵੀ ਉਹ ਲੋਕ ਵੀ ਉਹਨੂੰ ਜਾ ਕੇ ਮਿਲੇ ਅਤੇ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ ਗੁਪਤ ਤੌਰ 'ਤੇ ਕਿ ਸੱਚੇ ਪਾਤਸ਼ਾਹ ਜ਼ਰਾ ਹਾਲਾਤ ਅੱਛੇ ਹੋ ਜਾਣਗੇ, ਤੁਸੀਂ ਗੋਇੰਦਵਾਲ ਸਾਹਿਬ ਛੱਡ ਦਿਓ ਅਤੇ ਤੀਰਥਾਂ 'ਤੇ ਚਲੇ ਜਾਓ। ਕਈ ਲਿਖਾਰੀਆਂ ਨੇ ਐਸੀ ਗੱਲ ਲਿਖੀ ਹੈ, ਪਰ ਇਹ ਸਰਾਸਰ ਗਲਤ ਗੱਲ ਹੈ। ਮਹਾਰਾਜ ਤੀਰਥਾਂ 'ਤੇ ਕਿਉਂ ਗਏ, ਇਸ ਦੇ ਦੋ ਕਾਰਨ ਨੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਦਰਜ ਨੇ, ਮੈਂ ਦੋਨੋਂ ਬੋਲਾਂਗਾ। ਤੋ ਸਤਸੰਗ ਜੀ, ਅਸੀਂ ਇਤਿਹਾਸ ਉਹੀਓ ਮੰਨਣਾ ਹੈ ਜਿਹੜਾ ਇਸ ਕਸੌਟੀ 'ਤੇ ਪੂਰਾ ਉਤਰੇ, ਗੁਰਬਾਣੀ ਕਸੌਟੀ ਹੈ, ਜਿਹੜਾ ਇਤਿਹਾਸ ਇਸ ਕਸੌਟੀ 'ਤੇ ਸੱਚਾ ਸੁੱਚਾ ਹੈ ਉਹਨੂੰ ਅਸੀਂ ਸਿਰ ਝੁਕਾਉਣਾ ਹੈ। ਬਾਕੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂਆਂ ਦੇ ਵੇਲੇ ਵੀ ਅਤੇ ਹੁਣ ਵੀ ਕਈਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਵਿੱਚ ਵੀ ਕੋਈ ਰਲਾ ਪੈ ਜਾਏ ਅਤੇ ਇਤਿਹਾਸ ਦੀ ਸੱਚਾਈ ਵਿੱਚ ਵੀ ਰਲਾ ਪੈ ਜਾਏ, ਪਤਾ ਨਾ ਲੱਗੇ। ਇਸ ਲਈ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਿਉਂਕਿ ਸੱਚੀ ਬਾਣੀ ਵਿੱਚ ਕੱਚ ਰਲਾਇਆ ਜਾ ਰਿਹਾ ਸੀ। ਮੈਂ ਤੁਹਾਨੂੰ ਇੱਕ ਤੁਕ ਦੱਸਦਾ ਹਾਂ ਕੱਚ ਦੀ। ਪਾਠੀ ਸੱਜਣ ਬੈਠੇ ਨੇ, ਅਸੀਂ ਤਾਂ ਸ਼ਰਧਾਲੂ ਬੰਦੇ ਜਿਹੜੇ ਬਹੁਤਾ ਖੋਜਦੇ ਨੇ, ਅਸੀਂ ਇਹੀਓ ਜਾਣਦੇ ਹਾਂ ਕਿ ਜਿੱਥੇ ਨਾਨਕ ਨਾਂ ਆ ਜਾਏ ਉੱਥੇ ਬਾਣੀ ਹੈ ਬਸ। ਪਰ ਐਸੀ ਗੱਲ ਨਹੀਂ, ਨਾਨਕ ਨਾਂ ਲਿਖ ਕੇ ਕਈਆਂ ਨੇ ਗੁਰਬਾਣੀ 'ਚ ਰਲਾ ਪਾਇਆ ਹੈ। ਇਸ ਲਈ ਤਾਂ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅਤੇ ਅੱਗੇ ਫਿਰ ਕਹਿੰਦੇ ਨੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ
ਸੁਣਦੇ ਕੱਚੇ,
ਪਰ ਸਾਡੇ ਕੰਨ ਕੱਚੀਆਂ ਗੱਲਾਂ ਸੁਣਦੇ ਮੁਸ਼ਤਾਕ ਨੇ। ਇਹ ਸ਼ਬਦ ਦੀ ਜਗ੍ਹਾ ਜੇ ਕੋਈ ਟੱਪਾ ਗਾਇਆ ਜਾਵੇ, ਗੀਤ ਗਾਇਆ ਜਾਵੇ, ਅਤੇ ਜਨਰਲ ਸਟੋਰ ਵਿੱਚ ਸਭ ਕੁਛ ਹੁੰਦਾ, ਮੇਰਾ ਇਹ ਭਾਵ ਨਹੀਂ ਕਿ ਅਸੀਂ ਇਹ ਗਾਈਏ, ਪਰ ਕੁਛ ਨਾ ਕੁਛ ਤਾਂ ਯਾਦ ਕਰਨਾ ਹੀ ਪੈਂਦਾ ਹੈ, ਦੁਕਾਨ 'ਚ ਲਈ ਫਿਰ ਦੇਵੇ ਸੇਵਾਦਾਰ। ਪਰ ਜੇ ਅਸੀਂ ਐਸੀਆਂ ਚੀਜ਼ਾਂ ਗਾਈਏ ਤਾਂ ਸਾਨੂੰ ਪਤਾ ਹੈ ਮਾਇਆ ਵੀ ਵਾਧੂ ਆਊ, ਨੀਂਦੇ ਵੀ ਬਹੁਤ ਮਿਲਣਗੇ। ਸਾਖੀਆਂ ਇੱਦਾਂ ਦੀਆਂ ਸੁਣਾਈਏ ਨਾ ਨੀਂਦਿਆਂ ਵਾਲੀਆਂ, ਅਤੇ ਹੱਦ ਮੁੱਕ ਜਾਏਗੀ। ਅਤੇ ਇਸੇ ਤਰ੍ਹਾਂ ਦਮੜੇ ਵੀ ਬੜੇ ਆਉਣਗੇ, ਨਾਲੇ ਅਰਦਾਸ ਕਰੀਏ ਨਾਲ ਨਾਲ ਨਾ ਪੁੱਛ ਕੇ। ਪਰ ਐਸਾ ਕਿਉਂ ਹੋਵੇ, ਇੱਕ ਗੁਰੂ ਦੀ ਮਰਿਆਦਾ ਹੈ। ਸਤ ਸੰਗਤ ਜੀ, ਚੜ੍ਹਾਈਆਂ ਚੜ੍ਹਨੀਆਂ ਔਖੀਆਂ ਹੋਇਆ ਕਰਦੀਆਂ ਨੇ, ਪਰ ਜੇ ਮਨੁੱਖ ਹਿੰਮਤ ਨਾਲ ਚੜ੍ਹੇ ਤਾਂ ਉਚਾਈਆਂ ਵਿੱਚ ਚਲੇ ਜਾਂਦਾ, ਦੁਨੀਆ ਹੇਠਾਂ ਹੀ ਰਹਿ ਜਾਂਦੀ ਹੈ, ਸਾਰੇ ਸ਼ਹਿਰ ਹੇਠਾਂ ਹੀ ਰਹਿ ਜਾਂਦੇ ਨੇ। ਤੋ ਇਹ ਸ਼ਬਦ ਇਸ ਤਰ੍ਹਾਂ ਨਾਲ ਸੁਣਨਾ ਅਤੇ ਗਾਉਣਾ ਦੋਨੋਂ ਚੜ੍ਹਾਈ ਚੜ੍ਹਨ ਵਾਲੀ ਬਾਤ ਹੈ। ਤੋ ਇਲਤਜਾ, ਗੁਰਬਾਣੀ ਵਿੱਚ ਨਾਨਕ ਨਾਂ ਲਿਖ ਕੇ ਰਲਾ ਪਾਇਆ ਕਿਵੇਂ? ਮਸਲਨ ਭਾਂਗ, ਧਤੂਰਾ, ਸੁਰਾਪਾਨ ਇਹ ਨਸ਼ਾ ਦੇਣ ਵਾਲੀਆਂ ਚੀਜ਼ਾਂ ਦੇ ਨਾਂ ਨੇ। ਭੰਗ, ਭਾਂਗ, ਧਤੂਰਾ, ਸੁਰਾਪਾਨ, ਸੁਰਾਪਾਨ ਕਹਿੰਦੇ ਨੇ ਸ਼ਰਾਬ ਨੂੰ। ਭਾਂਗ, ਧਤੂਰਾ, ਸੁਰਾਪਾਨ ਉਤਰ ਜਾਹੇ ਪ੍ਰਭਾਤ, ਕਿੰਨੀ ਮਿਕਦਾਰ ਅਤੇ ਕੁਆਂਟਿਟੀ ਵਿੱਚ ਸ਼ਾਮ ਨੂੰ ਭੰਗ ਪੀਓ, ਸ਼ਰਾਬ ਪੀਓ, ਸਵੇਰ ਨੂੰ ਟੁੱਟੇਗਾ ਬੰਦਾ, ਉਤਰ ਜਾਂਦੀ ਲਹਿ ਜਾਂਦੀ ਹੈ। ਭਾਂਗ, ਧਤੂਰਾ, ਸੁਰਾਪਾਨ ਉਤਰ ਜਾਹੇ ਪ੍ਰਭਾਤ, ਪਰ ਨਾਮ ਖਮਾਰੀ ਨਾਨਕਾ। ਦੇਖੋ ਤੁਹਾਡੇ ਵੀ ਯਾਦ ਹੈ, ਪਰ ਇਹ ਗੁਰਬਾਣੀ ਨੇ ਇੱਦਾਂ ਸੁਣਾਉਣ ਵਾਲਿਆਂ ਨੇ ਸਾਡੇ ਅੰਦਰ ਪਾਤੀਆਂ ਹੋਈਆਂ ਨੇ ਗੱਲ, ਕਿ ਕੈਲੰਡਰ ਬਣਾਉਂਦੇ ਨੇ ਉਹਦੇ 'ਤੇ ਵੀ ਨਾਮ ਖਮਾਰੀ, ਨਾ ਪਤਾ ਕਿੱਥੋਂ ਦੀ ਗੱਲ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਾਂ ਨਹੀਂ ਹੈ। ਨਾਨਕ ਦਾ ਨਾਂ ਜੋ ਆਉਂਦਾ ਬਸ ਬਾਣੀ ਹੋ ਗਈ, ਐਸੀ ਬਾਤ ਨਹੀਂ। ਹੋਰ ਵੀ ਕਈ ਗੱਲਾਂ ਇੱਦਾਂ ਦੀਆਂ ਨੇ, ਮੈਂ ਕਿਤੇ ਪੜ੍ਹਦਿਆਂ ਪੜ੍ਹਦਿਆਂ ਇਹ ਵੀ ਪੜ੍ਹਿਆ ਹੈ, ਏਕ ਨੇ ਕਹੀ ਦੂਸਰੇ ਮਾਨੀ ਕਹੋ ਨਾਨਕ ਦੋਨੋਂ ਬ੍ਰਹਮ ਗਿਆਨੀ। ਇਹ ਗੱਲ ਬਣਦੀ ਹੈ, ਇੱਕ ਕਹਿੰਦਾ ਇਹਦੇ ਡਾਂਗ ਮਾਰ, ਦੂਜਾ ਕਹਿੰਦਾ ਸੱਤ ਬਚਨ ਬ੍ਰਹਮ ਗਿਆਨੀ ਹੋ ਗਿਆ। ਯਾਨੀ ਨਾਨਕ ਨਾਂ ਲਿਖ ਕੇ ਐਸੀਆਂ ਕੱਚੀਆਂ ਫਿੱਕੀਆਂ ਫੋਕੀਆਂ ਗੱਲਾਂ ਗੁਰਬਾਣੀ 'ਚ ਪਾਈਆਂ, ਇਸ ਲਈ ਬਹੁਤ ਅਲਰਟ ਹੋਣ ਦੀ ਬਾਤ ਹੈ। ਤੋ ਸਤ ਸੰਗਤ ਜੀ, ਗੁਰੂ ਮਹਾਰਾਜ ਜੀ ਗੁਰਮਤ ਦਾ ਗੁਰਮਤ ਦਾ ਪ੍ਰਚਾਰ ਕਰਦੇ ਫਿਰਦੇ ਨੇ। ਆ ਦੇਖੋ ਇੱਕ ਜਗ੍ਹਾ ਬ੍ਰਹਮ ਗਿਆਨੀ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਹੇਠਲੇ ਦੀਵਾਨ ਵਿੱਚ ਕਿ ਬ੍ਰਹਮ ਗਿਆਨੀ ਦੀ ਕਿਹਦੀ ਤਾਰੀਫ ਹੈ, ਮਨ ਸਾਚਾ ਮੁੱਖ ਸਾਚਾ ਸੋਏ, ਮਨ ਸਾਚਾ ਮੁੱਖ ਸਾਚਾ ਸੋਏ। ਹਜ਼ਾਰਾਂ 'ਚੋਂ ਕੋਈ ਇੱਕ ਬੰਦਾ ਹੋਊਗਾ ਜਿਹਦਾ ਅੰਦਰ ਵੀ ਸੱਚਾ ਹੋਵੇ ਅਤੇ ਜ਼ੁਬਾਨ ਵੀ ਸੱਚੀ ਹੋਵੇ, ਤਾਂ ਇਹਦਾ ਫਿਕਰ ਨਹੀਂ ਕਰਦੇ। ਪਰ ਇਹਨੂੰ ਨਾ ਅੱਜ ਸਾਇੰਸ ਦੇ ਯੁੱਗ ਵਿੱਚ ਸਿਆਸਤ ਦਿੱਤਾ ਹੋਇਆ, ਇਹਨੂੰ ਇਲਮ ਕਹਿੰਦੇ ਨੇ, ਇਹ ਸਿਆਸਤ ਹੈ, ਅੰਦਰੋਂ ਹੋਰ ਹੋਣਾ ਮੂੰਹੋਂ ਹੋਰ ਹੋਣਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੇ ਏਕ ਸਿਮਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੈ ਸਵਾਦ ਬਾਣੀ ਦਾ, ਪਰ ਕੱਚੀ ਬਾਣੀ ਕੀ ਹੈ? ਹੈ ਤਾਂ ਨਾਨਕ ਨਾਂ ਉਹਦੇ ਪਿੱਛੇ ਵੀ ਆਉਂਦਾ, ਪਰ ਉਹ ਹੈ ਏਕ ਨੇ ਕਹੀ ਦੂਸਰੇ ਮਾਨੀ ਕਹੋ ਨਾਨਕ ਦੋਨੋਂ ਬ੍ਰਹਮ ਗਿਆਨੀ। ਕਮਾਲ ਹੈ। ਤੋ ਗੁਰੂ ਸਾਹਿਬ ਜੀ ਨੇ ਬੀੜਾ ਚੱਕਿਆ ਹੋਇਆ ਹੈ। ਅੱਜ ਵੀ ਗੁਰੂ ਕੇ ਲਾਲ ਆਪਣਾ ਫਰਜ਼ ਸਮਝਦੇ ਨੇ ਕਿ ਸੱਚੀ ਗੱਲ ਗਾਓ, ਸੱਚੀ ਗੱਲ ਸੁਣੋ, ਜਿਹਦੇ ਨਾਲ ਕੁਛ ਉਧਾਰ ਹੋਵੇ। ਗੁਰੂ ਅਮਰਦਾਸ ਮਹਾਰਾਜ ਜੀ ਹਰਿਦੁਆਰ ਚਲੇ ਗਏ ਨੇ, ਤੀਰਥਾਂ 'ਤੇ ਕਿਉਂ ਗਏ ਨੇ? ਇੱਕ ਤਾਂ ਗੁਰਬਾਣੀ 'ਚ ਲਿਖਿਆ ਹੈ ਕਿ ਦੁਨੀਆ ਦੇ ਪਾਪੀ ਬੰਦੇ ਤੀਰਥਾਂ 'ਤੇ ਆ ਕੇ ਨਹਾਉਂਦੇ ਨੇ, ਆਪਣੀ ਮੈਲ ਉੱਥੇ ਛੱਡ ਜਾਂਦੇ ਨੇ, ਅਤੇ ਤੀਰਥ ਵੀ ਫਰਿਆਦਾਂ ਕਰਦੇ ਨੇ, ਹੇ ਪਰਮੇਸ਼ੁਰ ਕੋਈ ਮਹਾਂਪੁਰਸ਼ ਭੇਜ, ਕੋਈ ਨੇਕ ਰੂਹ ਭੇਜ, ਕੋਈ ਜੀਓਂ ਅਤੇ ਬਾਹਰੋਂ ਨਿਰਮਲ ਬੰਦਾ ਭੇਜ, ਕੋਈ ਮਨ ਸਾਚਾ ਅਤੇ ਮੁੱਖ ਸਾਚੇ ਵਾਲਾ ਮਹਾਂਪੁਰਸ਼ ਆਵੇ, ਜੋ ਸਾਡੇ ਵਿੱਚ ਆ ਕੇ ਨਹਾਵੇ ਅਤੇ ਸਾਡੀ ਵੀ ਕਲਿਆਣ ਹੋਵੇ, ਸਾਨੂੰ ਤਾਂ ਪਾਪਾਂ ਨਾਲ ਇਹ ਆਲੂਦ ਕਰ ਦਿੱਤਾ ਹੈ। ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿੱਚ ਇੱਕ ਤੁਕ ਲਿਖੀ ਹੈ ਕਿ ਸਤਿਗੁਰੂ ਤੀਰਥਾਂ 'ਤੇ ਕਿਉਂ ਗਏ। ਹਾਂਜੀ, ਇਸ ਤਰ੍ਹਾਂ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸੁੱਖ ਆਰਾਮ ਛੱਡ ਕੇ ਤੀਰਥਾਂ ਤੇ ਗਏ ਨੇ ਕਿਉਂ?
ਤੀਰਥ ਉੱਤਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ,
ਸਭ ਲੋਕ ਉਧਰਨ ਅਰਥਾ, ਉੱਥੇ ਲੋਕੀ ਕਾਫੀ ਇਕੱਠੇ ਹੋਣਗੇ, ਉਪਦੇਸ਼ ਦੇ ਕੇ ਉਹਨਾਂ ਦਾ ਉਧਾਰ ਕੀਤਾ ਜਾਏ। ਸਤਸੰਗ ਜੀ, ਕੁਛ ਦਿਨ ਆਪ ਜੀ ਹਰਿਦੁਆਰ ਸਾਹਿਬ ਰਹਿ ਕੇ ਤੇ ਵਾਪਸ ਗੋਇੰਦਵਾਲ ਸਾਹਿਬ ਨੂੰ ਮੁੜਦੇ ਨੇ, ਲੇਕਿਨ ਮੁੜਨ ਦਾ ਰਾਹ ਪਤਾ ਕਿਹੜਾ ਹੈ? ਜਿਹੜਾ ਦਾਸਾਂ ਨੇ ਅੱਜ ਤੋਂ ਤਕਰੀਬਨ ਇੱਕ ਹਫ਼ਤਾ ਪਹਿਲੇ ਆਪ ਜੀ ਦੇ ਸਾਹਮਣੇ ਦੁਹਰਾਇਆ ਸੀ, ਜਦੋਂ ਗੁਰੂ ਅਮਰਦਾਸ ਹਾਲੇ ਅਮਰੂ ਸੀ, ਅਮਰੂ ਗੁਰੂ ਨਹੀਂ ਸਨ ਬਣੇ, ਪਰ ਗੰਗਾ ਦੇ ਭਗਤਾਂ ਦੇ ਜਥੇਦਾਰ ਸਨ। ਅੰਮ੍ਰਿਤਸਰ ਦੇ ਇਲਾਕੇ 'ਚੋਂ, ਮਾਝੇ ਇਲਾਕੇ 'ਚੋਂ ਹੋਰ ਇਲਾਕੇ ਦੇ ਬੰਦਿਆਂ ਨੂੰ ਲੈ ਕੇ ਗੰਗਾ ਜਾਂਦੇ ਸਨ, ਇੱਕ ਨਹੀਂ 19-20-21 ਵਾਰੀ ਗਏ, ਅਤੇ ਜਦੋਂ ਮੁੜਦੇ ਜਾਂਦੇ ਜਿਸ ਰਾਹ ਜਾਂਦੇ ਸੀ ਉਸੇ ਰਾਹ ਸਤਿਗੁਰੂ ਜੀ ਹਰਿਦੁਆਰ ਤੋਂ ਮੁੜੇ ਨੇ। ਯਾਦ ਹੈ ਇੱਕ ਵਾਰੀ ਸਤਿਗੁਰੂ ਜੀ ਜਦੋਂ ਬਿਰਾਜਮਾਨ ਸਨ, ਰਾਤ ਰਹੇ ਸਨ ਇੱਕ ਬ੍ਰਾਹਮਣ ਦੇ ਘਰ, ਜਿਹਨੇ ਆਪ ਦੇ ਬਿਰਾਜਮਾਨ ਹੋਇਆ ਆਪ ਦਾ ਚਰਨ ਦੇਖਿਆ ਸੀ, ਉਹਦੇ ਵਿੱਚ ਇੱਕ ਰੇਖਾ ਪੜੀ ਸੀ ਜਿਸ ਨੂੰ ਪਦਮ ਰੇਖ ਕਹਿੰਦੇ ਨੇ, ਅਤੇ ਇਹਨੇ ਦੂਰੋਂ ਹੀ ਨਮਸਕਾਰ ਕੀਤੀ ਸੀ, ਗੁਰੂ ਦੇ ਸੁੱਤਿਆਂ ਸੁੱਤਿਆਂ ਪਿੱਛੇ ਹਟ ਗਿਆ ਸੀ, ਅਤੇ ਜਾ ਕੇ ਆਪਣੀਆਂ ਕਿਤਾਬਾਂ ਵੇਖੀਆਂ, ਆਪਣੀਆਂ ਹੋਰ ਰੱਖੇ ਹੋਈਆਂ ਪੁਸਤਕਾਂ ਵੇਖੀਆਂ, ਅਤੇ ਜਿਹਦੇ ਵਿੱਚ ਇਹ ਰੇਖਾ ਹੋਵੇ ਉਹ ਤਾਂ ਚੱਕਰਵਰਤੀ ਬਾਦਸ਼ਾਹ ਹੋ ਸਕਦਾ ਹੈ ਜਾਂ ਅਵਤਾਰ, ਪਰ ਇਹ ਮੇਰੇ ਕੋਲ 20-21 ਵਾਰੀ ਆਇਆ ਹੈ, ਇਹ ਤਾਂ ਸਾਧਾਰਨ ਬੰਦਾ ਹੈ, ਪਰ ਹੈ ਕੁਝ ਬੰਦਿਆਂ ਦਾ ਆਗੂ। ਸਿਆਣੇ ਕਹਿੰਦੇ ਨੇ ਮਾੜੇ ਬੰਦਿਆਂ ਦੇ ਆਗੂ ਹੋਣ ਨਾਲੋਂ ਚੰਗੇ ਬੰਦਿਆਂ ਦੇ ਪਿੱਛੇ ਤੁਰਨਾ ਕਰੋੜਾਂ ਦਰਜੇ ਚੰਗਾ ਹੁੰਦਾ ਹੈ, ਧਿਆਨ ਨਾਲ, ਬੁਰਿਆਂ ਦੇ ਜਥੇਦਾਰ ਬਣਨ ਨਾਲੋਂ ਚੰਗਿਆਂ ਦੇ ਪਿੱਛੇ ਰਲ ਕੇ ਤੁਰਨਾ ਬਹੁਤ ਹੀ ਚੰਗਾ ਹੁੰਦਾ, ਪਰ ਇਹ ਤਾਂ ਚੰਗਿਆਈ ਵੱਲ ਨੂੰ ਜਾਣ ਵਾਲਿਆਂ ਦੇ ਜਥੇਦਾਰ ਨੇ। ਬ੍ਰਾਹਮਣ ਨੇ ਕਿਹਾ ਹੈ ਤਾਂ ਜਥੇਦਾਰ ਹੈ ਤਾਂ ਆਗੂ, ਪਰ ਇਹ ਰੇਖਾ ਤਾਂ ਇਸ ਤੋਂ ਹੋਰ ਅੱਗੇ ਲਿਜਾਂਦੀ ਹੈ, ਫਿਰ ਤਾਂ ਚੱਕਰਵਰਤੀ ਬਾਦਸ਼ਾਹ ਹੋਣੇ ਚਾਹੀਦੇ ਨੇ, ਇਹਦਾ ਸਿੱਕਾ ਚੱਲਣਾ ਚਾਹੀਦਾ, ਇਹਦਾ ਹੁਕਮ ਚੱਲਣਾ ਚਾਹੀਦਾ, ਜਾਂ ਫਿਰ ਕੋਈ ਪੈਗੰਬਰ ਹੋਣਾ ਚਾਹੀਦਾ, ਅਵਤਾਰ ਹੋਣਾ ਚਾਹੀਦਾ। ਗੁਰੂ ਅਮਰਦਾਸ ਜੀ ਇਹਦੇ ਘਰੋਂ ਤੁਰਨ ਲੱਗੇ, ਯਾਦ ਹੈ ਪਿੰਡ ਦਾ ਨਾਂ ਸੀ ਮੇਹਰ ਅਤੇ ਇਸ ਬ੍ਰਾਹਮਣ ਦਾ ਨਾਂ ਸੀ ਦੁਰਗਾ ਦਾਸ ਜਾਂ ਦੁਰਗਾ। ਦੁਰਗੇ ਨੂੰ ਮਹਾਰਾਜ ਤੁਰਨ ਲੱਗਿਆਂ ਹਮੇਸ਼ਾ ਵਾਂਗ ਜਿਸ ਵੇਲੇ ਕੁਛ ਮਾਇਆ ਦੇਣ ਲੱਗੇ, ਲੈ ਬਈ ਤੂੰ ਗੰਗਾ ਦੇ ਭਗਤਾਂ ਦੀ ਸੇਵਾ ਕੀਤੀ ਹੈ, ਹਾਂ ਤਾਂ ਤੂੰ ਗਰੀਬ ਅਤੇ ਇਹ ਲੈ ਕੁਛ ਉਜਰਤ। ਇਹਨੇ ਕਿਹਾ ਸੱਚੇ ਪਾਤਸ਼ਾਹ, ਹੈਂ ਸੱਚੇ ਪਾਤਸ਼ਾਹ, ਉਹ ਮੈਂ ਤਾਂ ਸਾਧਾਰਨ ਬੰਦਾ ਹੈ, ਇਹ ਕੀ ਆਖਿਆ? ਦੁਰਗੇ ਦੇ ਮੂੰਹ ਤੋਂ ਇਲਮ ਸੀ ਅੰਦਰ ਦਿਮਾਗ ਵਿੱਚ, ਇਹ ਗੱਲ ਨਿਕਲੀ। ਮਹਾਰਾਜ ਨੇ ਕਿਹਾ ਕੀ ਕਹਿਣਾ ਹੈ? ਆਖਣ ਲੱਗਾ ਮੈਂ ਤੁਹਾਡੇ ਉੱਥੋਂ ਮਾਇਆ ਨਹੀਂ ਲੈਣੀ। ਉਹਨਾਂ ਕਿਹਾ ਤੇਰਾ ਅੰਨ ਖਾਧਾ ਹੈ। ਆਖਣ ਲੱਗਾ ਕੁਛ ਵੀ ਹੋਵੇ ਮੈਂ ਬਾਕੀ ਸਭ ਤੋਂ ਲੈ ਲਿਆ ਹੈ, ਤੁਹਾਤੋਂ ਨਹੀਂ ਲੈਣਾ। ਅਮਰਦਾਸ ਜੀ ਨੇ ਕਿਹਾ ਕਿਉਂ? ਮੇਰੇ ਸਿਰ ਕਿਉਂ ਅਹਿਸਾਨ ਚੜ੍ਹਾਉਣਾ ਹੈ? ਨਾਲੇ ਮੇਰੇ ਪਾਸ ਹੈ, ਤੂੰ ਲੈ ਲੈ। ਇਹਨੇ ਕਿਹਾ ਤੁਹਾਡੇ ਪਾਸ ਹੈ, ਠੀਕ ਹੈ, ਮੈਂ ਅੱਗੇ ਲੈਂਦਾ ਰਿਹਾ ਹਾਂ, ਠੀਕ ਹੈ, ਪਰ ਅੱਜ ਮੈਂ ਨਹੀਂ ਲਵਾਂਗਾ। ਦੁਰਗਿਆ ਐਸਾ ਕਿਉਂ? ਤੇਰਾ ਤਾਂ ਕਿੱਤਾ ਹੈ। ਇਹਨੇ ਕਿਹਾ ਹੱਥ ਜੋੜੇ ਅਤੇ ਆਖਣ ਲੱਗਾ ਮੈਂ ਅੱਜ ਆਪ ਜੀ ਦੇ ਸੁੱਤਿਆਂ ਹੋਇਆਂ, ਬਿਰਾਜਮਾਨ ਹੋਇਆਂ, ਇਤਫਾਕਨ ਇੱਧਰ ਦੀ ਲੰਘਿਆ ਸੀ, ਆਪ ਜੀ ਦੇ ਪਵਿੱਤਰ ਚਰਨਾਂ ਅੰਦਰ ਇੱਕ ਉਹ ਰੇਖਾ ਹੈ ਜਿਹੜੀ ਮੇਰੇ ਪਿਤਾ ਜੀ ਨੇ ਪੁਰਾਣੀਆਂ ਤੋਂ ਪੁਰਾਣੀਆਂ ਪੁਸਤਕਾਂ ਮੈਨੂੰ ਪੜ੍ਹਾ ਕੇ ਦੱਸੀ ਹੈ, ਉਹ ਰੇਖਾ ਤੁਹਾਡੇ ਚਰਨਾਂ ਵਿੱਚ ਹੈ। ਤੁਸੀਂ ਤਾਂ ਬਾਦਸ਼ਾਹ ਚਾਹੀਦੇ ਹੋ ਚੱਕਰਵਰਤੀ, ਅਤੇ ਜਾਂ ਚਾਹੀਦੇ ਹੋ ਰੂਹਾਂ ਦੇ ਬਾਦਸ਼ਾਹ ਅਵਤਾਰ, ਜਾਂ ਧਰਤੀ ਦੇ ਬਾਦਸ਼ਾਹ ਜਾਂ ਰੂਹਾਂ ਦੇ ਬਾਦਸ਼ਾਹ, ਮੈਂ ਤਾਂ ਤੁਹਾਤੋਂ ਨਹੀਂ ਲੈ ਸਕਦਾ, ਤੁਸੀਂ ਤਾਂ ਤੁਰੋਂ ਆਏ ਹੋਏ ਹੋ। ਇਹ ਦੁਰਗਿਆ ਤੇਰਾ ਤਾਂ ਰਿਜ਼ਕ ਬਹਾਨਾ ਹੈ। ਮਹਾਰਾਜ ਨੇ ਕਿਹਾ ਲੈ ਲਾ, ਪਰ ਉਹਨੇ ਕਿਹਾ ਬਿਲਕੁਲ ਨਹੀਂ ਲਵਾਂਗਾ, ਫਿਰ ਮੇਰੇ ਸਿਰ ਅਹਿਸਾਨ ਚੜ੍ਹਾਉਣਾ ਹੈ। ਮੈਂ ਤੁਹਾਡੀ ਰੇਖਾ ਪੜ੍ਹੀ ਹੈ, ਮੇਰਾ ਇਲਮ ਕਹਿੰਦਾ ਹੈ ਕਿ ਤੁਸੀਂ ਦੋ ਚੀਜ਼ਾਂ 'ਚੋਂ ਕੁਛ ਜ਼ਰੂਰ ਬਣੋਗੇ, ਅੱਜ ਨਹੀਂ ਤਾਂ ਬਣੋਗੇ। ਮੈਂ ਜਿਉਂਦਾ ਰਿਹਾ ਤੁਹਾਡੀ ਹਯਾਤੀ ਪਰਮੇਸ਼ੁਰ ਕਾਇਮ ਰੱਖੇ, ਅਤੇ ਨਿਰੰਕਾਰ ਫਿਰ ਸਾਨੂੰ ਮਿਲਾਵੇ, ਪਰਮੇਸ਼ੁਰ ਫਿਰ ਮਿਲਾਵੇ, ਫਿਰ ਮੈਂ ਇੱਦਾਂ ਨਹੀਂ ਲੈਣਾ ਵੀ ਲੈ ਦੁਰਗਿਆ ਲੈ ਲਾ ਥੋੜ੍ਹੇ ਜਿਹੇ ਪੈਸੇ, ਲੈ ਦੁਰਗਿਆ ਲੈ ਲਾ, ਫਿਰ ਤਾਂ ਮੈਂ ਮੂੰਹ ਮੰਗਿਆ ਦਾਨ ਲਵਾਂਗਾ, ਮੈਂ ਜਿਉਂਦਾ ਰਹਾਂ। ਵੀ ਦੁਰਗਿਆ ਤੈਨੂੰ ਟਪਲਾ ਹੈ, ਜੀਵਨ ਦਾ ਕੋਈ ਪਰਿਭਾਸ਼ਾ ਨਹੀਂ ਹੁੰਦਾ, ਮੈਂ ਬੁੱਢਾ ਹੋ ਚੱਲਿਆ ਹਾਂ, 60-62 ਸਾਲ ਦਾ ਹੋ ਚੱਲਿਆ ਹਾਂ, ਕਦੋਂ ਫਿਰ ਮੇਲ ਮਿਲਾਪ ਹੋਣਗੇ? ਵਰੇ ਤੋਂ ਬਾਅਦ ਆਉਣਾ ਹੈ, ਸ਼ਾਇਦ ਜੀਵਨ ਰਹੇ ਨਾ ਰਹੇ, ਤੂੰ ਹੁਣ ਲੈ ਇਹਨੇ ਕਿਹਾ ਜੀ ਮੇਰਾ ਇਲਮ ਮੈਨੂੰ ਮਜਬੂਰ ਕਰਦਾ ਹੈ, ਮੈਂ ਨਹੀਂ ਲਵਾਂ। ਅਤੇ ਐਸੀ ਵਾਰਤਾਲਾਪ ਹੁੰਦੀ, ਇੱਕ ਵਰ੍ਹਾ, ਦੋ ਵਰ੍ਹੇ, ਦਸ ਵਰ੍ਹੇ, ਬਾਰ੍ਹਾਂ ਵਰ੍ਹੇ ਅਤੇ ਇਸ ਤੋਂ ਵੀ ਕਈ ਹੋਰ ਵਰ੍ਹੇ ਗੁਜ਼ਰ ਗਏ। ਅੱਜ ਸਤਿਗੁਰੂ ਤੀਰਥ ਉੱਦਮ ਕਰਕੇ ਹਰਿਦੁਆਰ ਤੋਂ ਮੁੜਦੇ ਹੋਏ ਉਸ ਦੁਰਗੇ ਦੇ ਪਿੰਡ ਵਿੱਚ ਹੀ ਆ ਕੇ ਡੇਰਾ ਪਾਤਾ, ਗੱਜ ਕੇ ਆਖੋ ਸ਼੍ਰੀ ਵਾਹਿਗੁਰੂ। ਸਤਿਸੰਗ ਜੀ, ਹੁਣ ਸਮਾਂ ਹੋ ਗਿਆ ਹੈ, ਤਾਂ ਇੱਕ ਵਾਰੀ ਸ਼ਬਦ ਦੀ ਤੁਕ ਸੁਣ ਕੇ ਇੱਥੋਂ ਅੱਗੇ ਕੱਲ੍ਹ ਚੱਲਾਂਗੇ। ਮਹਾਰਾਜ ਦੇ ਦਾ ਆਉਣਾ ਸੁਣ ਕੇ, ਦੁਰਗਾ ਤਾਂ ਸੱਚੇ ਪਾਤਸ਼ਾਹ ਦਾ ਆਉਣਾ ਸੁਣ ਕੇ ਕਿਰਤ ਕਿਰਤ ਹੋ ਗਿਆ, ਪਰ ਇਹ ਸੋਚਦਾ ਸੀ ਕਿ ਹੁਣ ਤਾਂ ਉਹਨਾਂ ਦੀ ਉਮਰ ਬਹੁਤ ਹੀ ਵੱਡੀ ਹੋਵੇਗੀ, ਉਹ ਤੁਰ ਫਿਰ ਸਕਦੇ ਹੋਣਗੇ। ਮੇਰੀ ਉਮਰ ਐਡੀ ਵੱਡੀ ਹੋ ਗਈ ਹੈ ਕਿ ਮੈਂ ਹੁਣ ਡੰਗੋਰੀ 'ਤੇ ਦੂਰਾ ਹੋਇਆ ਹਾਂ, ਚੌੜਾ ਹੋਇਆ ਹਾਂ, ਅਤੇ ਮੈਂ ਆਸਰੇ ਬਿਨਾਂ ਤੁਰ ਨਹੀਂ ਸਕਦਾ। ਪਰ ਬੁੱਢੇ ਕੰਨਾਂ ਵਿੱਚ ਕਿਸੇ ਨੇ ਆਖਿਆ, ਤੁਰ ਗਿਆ ਉਹੀ ਉਹ ਆ ਗਿਆ ਜਿਹੜਾ ਗੰਗਾ 'ਤੇ ਨਹਾਉਣ ਜਥੇ ਨੂੰ ਲਿਆਉਂਦਾ ਹੁੰਦਾ ਸੀ, ਉਹੀ ਉਹ ਆ ਗਿਆ ਤੇਰੇ ਪਿੰਡ। ਅਤੇ ਦੁਰਗਾ ਹੁਣ ਤੁਰ ਕੇ ਦੂਰ ਨਹੀਂ ਸੀ ਜਾ ਸਕਦਾ। ਗੁਰੂ ਦੀ ਇਹ ਵਡਿਆਈ ਹੈ ਕਿ ਜਿਵੇਂ ਤੱਤੀ ਧਰਤੀ ਦੇ ਕੋਲ ਬੱਦਲ ਉੱਡ ਕੇ ਚਲੇ ਜਾਂਦੇ ਨਾ, ਇਵੇਂ ਗੁਰੂ ਦੁਰਗੇ ਦੇ ਕੋਲ ਇਸ ਬਹਾਨੇ ਨਾਲ ਆਇਆ ਹੈ। ਅਤੇ ਕੱਲ੍ਹ ਨੂੰ ਹੁਣ ਇੱਥੋਂ ਅਸੀਂ ਦਰਸ਼ਨ ਕਰਾਂਗੇ ਗੁਰੂ ਅਮਰਦਾਸ ਮਹਾਰਾਜ ਜੀ ਦੇ। ਧਿਆਨ ਰੱਖਣਾ ਹੋਵੇਗਾ ਸ਼ਬਦ ਦੀ ਤੁੱਕ, ਮਹਾਰਾਜ ਉੱਥੇ ਕੀਰਤਨ ਹੋ ਰਿਹਾ ਹੈ, ਗੁਰੂ ਦਾ ਯਸ ਫੈਲਿਆ ਹੈ, ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਅਤੇ ਦੁਰਗਾ ਵੀ ਡੰਗੋਰੀ ਫੜ ਕੇ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਬਾਹਾਂ ਫੜੀਆਂ ਹੋਈਆਂ ਨੇ, ਡਗਮਗਾਉਂਦਾ। ਕਦੀ ਇਹ ਜਵਾਨ ਸੀ, ਕਬੀਰ ਬੇੜਾ ਜਰਜਰਾ, ਬੁਢਾਪਾ ਆ ਗਿਆ। ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਕੋਈ ਅੰਗ ਸਾਬਤ ਨਹੀਂ ਹੁੰਦਾ ਜਿਵੇਂ ਝਿਲਕ ਗਿਆ ਹੈ, ਅਤੇ ਇਉਂ ਜਿਵੇਂ ਕੋਈ ਕੇਂਦਰ ਤੋਂ ਟੁੱਟੀ ਹੋਈ ਚੀਜ਼ ਹੁੰਦੀ ਹੈ, ਇਵੇਂ ਦੁਰਗਾ ਲੜਖੜਾਉਂਦਾ ਗੁਰੂ ਕੀ ਸੰਗਤ ਵਿੱਚ ਆ ਰਿਹਾ ਹੈ। ਤੁਰ ਨਹੀਂ ਹੁੰਦਾ, ਪਰ ਤੁਰ ਕੇ ਜਾਣਾ ਚਾਹੁੰਦਾ ਹੈ ਕਿ ਮਹਾਂਪੁਰਸ਼ਾਂ ਵੱਲ ਜਾਈਏ, ਅਤੇ ਕਦਮ ਕਦਮ ਦਾ ਅਸਮੇਧ ਜੱਗ ਦਾ ਫਲ ਹੁੰਦਾ ਹੈ। ਪੋਤਰੇ ਉਹ ਫੜ ਕੇ ਲੈ ਚਲੋ ਮੈਨੂੰ, ਅਤੇ ਉਹ ਪੋਤਰੇ ਫੜ ਕੇ ਲਿਆ ਰਹੇ ਨੇ। ਦੁਰਗਾ ਸੰਗਤ ਵਿੱਚ ਆਵੇਗਾ, ਸੱਚੇ ਪਾਤਸ਼ਾਹ ਨੇ ਵੀ ਪਛਾਣ ਲੈਣਾ ਹੈ, ਉਹ ਤਾਂ ਦਿਲਾਂ ਦੇ ਮਹਿਰਮ ਨੇ। ਪਰ ਦੁਰਗੇ ਨੂੰ ਹੁਣ ਬੁਢਾਪੇ ਕਰਕੇ ਦਿਸਦਾ ਕੋਈ ਨਹੀਂ, ਅੱਖਾਂ ਅੰਜ ਅੰਜ ਕਰਕੇ ਵੇਖਦਾ ਹੈ। ਕੱਲ੍ਹ ਸਹੀ ਇੱਥੋਂ ਫਿਰ ਅਸੀਂ ਵੀ ਉਹਦੇ ਨਾਲ ਰਲ ਕੇ ਉਹਦੀ ਕਿਰਪਾ ਨਾਲ ਦੀਦਾਰ ਕਰਾਂਗੇ। ਆਓ ਸ਼ਬਦ ਦੀ ਤੁੱਕ ਕਹਿ ਕੇ ਸਮਾਪਤੀ ਕਰੀਏ ਕੀਰਤਨ ਦੀ।